And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਤੁਹਾਡਾ ਸਵਾਗਤ ਹੈ ਤੇ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਵੀਕਐਂਡ ਕਿਹੋ ਜਿਹਾ ਰਿਹਾ ਤੁਹਾਡਾ?
ਵੀਕਐਂਡ ਬਹੁਤ ਵਧੀਆ ਰਿਹਾ ਜੀ।
ਵੀਕਐਂਡ ਖਬਰਾਂ ਦੇ ਪੁਆਇੰਟ ਆਫ ਵਿਊ ਤੋਂ ਕਾਫੀ ਇਹ ਕਹਿ ਲਓ ਟੌਪਸੀ ਟਰਵੀ ਜਿਹਾ ਰਿਹਾ ਨਾ। ਵੀ ਟਿਕਟੌਕ ਬੰਦ ਹੋ ਗਿਆ, ਫਿਰ ਸ਼ੁਰੂ ਹੋ ਗਿਆ, ਫਿਰ ਡੋਨਲਡ ਟਰੰਪ ਨੇ ਕਿਹੜੇ ਕਿਹੜੇ ਸਟੈਪਸ ਚੁੱਕਣੇ ਨੇ ਆ ਕੇ, ਉਹਨੂੰ ਲੈ ਕੇ ਕਾਫੀ ਅਟਕਲਾਂ ਆਉਂਦੀਆਂ ਰਹੀਆਂ। ਇੱਕ ਜਿਹੜੇ ਮੀਮ ਕੁਆਇਨ ਲਾਂਚ ਹੋਏ ਉਹਨੂੰ ਲੈ ਕੇ ਕਾਫੀ ਤਰਥੱਲੀ ਜੀ ਮਚੀ ਰਹੀ, ਜਿਹੜੇ ਉਹਦੇ ਬਾਰੇ ਵੀ ਗੱਲ ਕਰਦੇ ਅੱਗੇ ਚੱਲ ਕੇ। ਜਿਹੜੀ ਉਹ ਸੀਜ਼ ਫਾਇਰ ਹੋਣੀ ਸੀ ਉਹ ਵੀ ਪਹਿਲਾਂ ਲੱਗਿਆ ਵੀ ਇਜ਼ਰਾਇਲ ਅਤੇ ਹਮਾਸ ਵਿਚਕਾਰ ਹੋਊਗੀ ਕਿ ਨਹੀਂ ਹੋਊਗੀ, ਉਹ ਵੀ ਕਿਤੇ ਡਾਵਾਂਡੋਲ ਜਿਹੀ ਸਥਿਤੀ ਬਣੀ ਹੋਈ ਸੀ, ਪਰ ਉਹ ਵੀ ਚਲੋ ਸ਼ੁਰੂ ਹੋ ਗਈ ਹੈ, ਸੀਜ਼ ਫਾਇਰ ਲਾਗੂ ਹੋ ਗਈ ਆ। ਸੋ ਉਹ ਸਾਰੇ ਪਹਿਲੂ ਨੇ, ਇੱਕ ਇੱਕ ਕਰਕੇ ਉਹ ਸਾਰੀਆਂ ਖਬਰਾਂ ਸਾਂਝੀਆਂ ਕਰਦੇ ਹਾਂ। ਪਰ ਵਾਸੂ ਜੀ, ਡੋਨਲਡ ਟਰੰਪ ਅਤੇ ਜੋ ਬਾਈਡਨ ਇਸ ਵੇਲੇ ਆਪਣੀ ਮੋਟਰਕੇਡ ਦੇ ਵਿੱਚ ਸਵਾਰ ਹੋ ਕੇ ਵਾਈਟ ਹਾਊਸ ਤੋਂ ਕੈਪੀਟਲ ਵਨ ਅਰੀਨਾ ਵਾਲੇ ਪਾਸੇ ਰਵਾਨਾ ਹੋ ਚੁੱਕੇ ਨੇ, ਜਿੱਥੇ ਅੱਜ ਇਨਡੋਰ ਸੈਰੇਮਨੀ ਹੋਣ ਜਾ ਰਹੀ ਹੈ ਡੋਨਲਡ ਟਰੰਪ ਦਾ ਸਹੁੰ ਚੁੱਕ ਸਮਾਗਮ।
ਯਾਰ ਕਹਿੰਦੇ ਬਾਹਰ ਠੰਡ ਬਹੁਤ ਆ
ਯਾਰ, ਦੱਬਣ ਨੂੰ ਫਿਰਦੇ ਨੇ ਕੈਨੇਡਾ ਤੇ ਮਾਈਨਸ 5-6 ਡਿਗਰੀ ਤੋਂ ਡਰ ਕੇ ਇਨਡੋਰ ਇਹਨਾਂ ਨੇ ਸੈਰੇਮਨੀ ਕਰਤੀ ਅੱਜ।
ਯਾ ਸੋ 1985 ਤੋਂ ਬਾਅਦ,
ਹਾਂ,
ਰੋਨਲਡ ਰੇਗਨ ਇਨੋਗਰੇਸ਼ਨ ਤੋਂ ਬਾਅਦ ਪਹਿਲੀ ਵਾਰ ਹੋ ਰਿਹਾ ਕਿ ਯੂਐਸ ਪ੍ਰੈਜ਼ੀਡੈਂਟ ਦੀ ਜਿਹੜੀ ਇਨੋਗਰੇਸ਼ਨ ਆ, ਇਟਸ ਹੈਪਨਿੰਗ ਇਨਡੋਰਸ
ਜੀ।
ਸੋ ਜਿਹੜਾ ਕੈਪੀਟਲ ਹਿਲ ਦਾ ਰੋਟੰਡਾ ਹੈ
ਜੀ,
ਜਿਹੜਾ ਇੱਕ ਰਾਊਂਡ ਹਾਲ ਹੈ ਅੰਡਰ ਦ ਡੂਮ,
ਹਾਂਜੀ,
ਉੱਥੇ ਇਹ ਇਨੋਗਰੇਸ਼ਨ ਹੋ ਰਹੀ ਹੈ। ਤੇ ਇਸ ਤੋਂ ਪਹਿਲਾਂ ਡੋਨਲਡ ਟਰੰਪ ਤੇ ਮਿਲਾਨੀਆ ਟਰੰਪ ਇਹ ਚਰਚ ਗਏ, ਫਿਰ ਉਸ ਤੋਂ ਬਾਅਦ ਵਾਈਟ ਹਾਊਸ ਦੇ ਵਿੱਚ ਜੋ ਬਾਈਡਨ ਤੇ ਜਿਲ ਬਾਈਡਨ ਨਾਲ ਚਾਹ ਪੀਤੀ ਹੈ। ਤੇ ਇਸ ਤਰ੍ਹਾਂ ਦਾ ਕਾਰਜਕ੍ਰਮ ਜਿਹੜਾ ਪ੍ਰੋਗਰਾਮ ਆ ਉਹ ਅੱਜ ਸਵੇਰੇ 6 ਵਜੇ ਤੋਂ ਆਪਣੇ ਸਮੇਂ ਮੁਤਾਬਕ ਸ਼ੁਰੂ ਹੋਇਆ ਹੋਇਆ
ਜੀ।
ਤੇ ਤਕਰੀਬਨ 9 ਵਜੇ ਜਾ ਕੇ ਫਿਰ ਇਨੋਗਰੇਸ਼ਨ ਹੋਣੀ ਹੈ। 8:30 ਕਹਿੰਦੇ ਕੋਈ ਇੰਟਰੋਡਕਟਰੀ ਕਹਿ ਲਓ ਵੀ ਓਪਨਿੰਗ ਸਪੀਚਸ ਵਗੈਰਾ ਹੋਣਗੀਆਂ 9 ਵਜੇ। ਸੋ ਪਹਿਲਾਂ ਜੇ ਡੀ ਵੈਂਸ ਤੇ ਫਿਰ ਉਸ ਤੋਂ ਬਾਅਦ
ਫਿਰ ਡੋਨਲਡ
ਟਰੰਪ ਨੂੰ ਸਹੁੰ ਚੁਕਾਈ ਜਾਏਗੀ,
ਜਿਹੜੇ ਚੀਫ ਜਸਟਿਸ ਨੇ ਮੋਸਟ ਲਾਈਕਲੀ ਉਹ ਓਥ ਐਡਮਿਨਿਸਟਰ ਕਰਨਗੇ। ਤੇ ਵਾਸੂ ਜੀ, ਵੈਸੇ ਤਾਂ ਹੀ ਦੋਵੇਂ ਜਣੇ ਵਾਈਟ ਹਾਊਸ ਤੋਂ ਇਕੱਠੇ ਜਾਂਦੇ ਪਏ ਨੇ ਨਾ, ਡੋਨਲਡ ਟਰੰਪ ਤੇ ਜੋ ਬਾਈਡਨ ਪਹਿਲਾਂ ਸਵੇਰੇ ਇਕੱਠਿਆਂ ਨੇ ਚਾਹ ਪੀਤੀ ਆ। ਉਹ ਜਿਹੜੀ ਇਕੱਠਿਆਂ ਦੀ ਫੋਟੋ ਆਈ ਉਹ ਬੜੀ, ਚਲੋ ਖੈਰ, ਜੋ ਬਾਈਡਨ ਨੂੰ ਬੜੇ ਖੁਸ਼ ਦਿਖਾਈ ਦੇ ਰਹੇ ਨੇ। ਇਟਸ ਆਲਮੋਸਟ ਲਾਈਕ ਵੀ ਚੱਲ ਠੀਕ ਆ ਭਾਈ, ਆਪਾਂ ਹੁਣ ਚੱਲੇ, ਆਪੇ ਸੰਭੋ। ਦ ਬੋਡੀ ਲੈਂਗੁਏਜ, ਦ ਫੇਸ ਐਕਸਪ੍ਰੈਸ਼ਨ, ਉਹ ਉਦਾਂ ਦਾ ਲੱਗਾ ਮੈਨੂੰ ਉਹਨਾਂ ਦਾ।
ਯਾਰ ਚਲੋ, ਇਹ ਸਾਰੀਆਂ ਤਾਂ ਗੱਲਾਂ ਨੇ। ਮੇਨ ਜਿਹੜੀ ਚੀਜ਼ ਸਾਨੂੰ ਜਿਹਦੇ ਵਿੱਚ ਇੰਟਰਸਟ ਸਾਰੇ ਦੁਨੀਆ ਨੂੰ ਹੀ ਸੀ, ਖਾਸ ਤੌਰ ਤੇ ਕੈਨੇਡਾ ਨੂੰ, ਕਿ ਕੀ ਟੈਰਿਫ ਲੱਗੇਗੀ ਕਿ ਨਹੀਂ
ਜੀ।
ਕਿ ਕਿਉਂਕਿ ਕੱਲ ਡੋਨਲਡ ਟਰੰਪ ਨੇ ਵਾਸ਼ਿੰਗਟਨ ਦੇ ਵਿੱਚ ਜਿਹੜਾ ਆਪਣਾ ਪ੍ਰੀ ਇਨੋਗਰੇਸ਼ਨ ਇਵੈਂਟ ਕੀਤਾ, ਉਹਨਾਂ ਦੇ ਬਹੁਤ ਸਾਰੇ ਸਮਰਥਕ ਇਕੱਠੇ ਹੋਏ ਸੀ, ਉੱਥੇ ਡਾਂਸ ਡੂੰਸ ਵੀ ਕੀਤਾ ਇਹਨਾਂ
ਨੇ,
ਦ ਵਿਲੇਜ ਪੀਪਲ ਦੇ ਨਾਲ, ਕਿਡ ਰੌਕ ਦੇ ਨਾਲ ਡਾਂਸ ਵਗੈਰਾ ਵੀ ਕੀਤਾ ਉੱਥੇ। ਸੋ ਇਟ ਵਾਜ਼ ਅ ਹਿਊਜ ਇਵੈਂਟ। ਤੇ ਉੱਥੇ ਡੋਨਲਡ ਟਰੰਪ ਨੇ ਬੜੀਆਂ ਸਾਰੀਆਂ ਗੱਲਾਂ ਕੀਤੀਆਂ ਜਿੱਦਾਂ ਅਕਸਰ ਉਹ ਕਰਿਆ ਕਰਦੇ ਨੇ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਪਹਿਲੇ ਇੱਕ ਦਿਨ ਹੀ ਕਲੋਜ਼ ਟੂ 100 ਐਗਜ਼ੈਕਟਿਵ ਆਰਡਰਸ, ਕਹਿੰਦੇ ਟੂ ਬੀ ਐਗਜ਼ੈਕਟ, ਕਲੋਜ਼ ਟੂ 100 ਐਗਜ਼ੈਕਟਿਵ ਆਰਡਰਸ ਟੂ ਬੀ ਐਗਜ਼ੈਕਟ।
ਕਹਿੰਦੇ ਤੁਹਾਨੂੰ ਮੈਂ ਸਟੀਕ ਦੱਸਾਂ, ਲਗਭਗ 100, ਹੁਣ ਜੇ ਲਗਭਗ ਹੈ ਤਾਂ ਸਟੀਕ ਨਹੀਂ ਹੈ।
ਪਰ ਚਲੋ, 100 ਕਹਿੰਦੇ ਐਗਜ਼ੈਕਟਿਵ ਆਰਡਰਸ ਮੈਂ ਸਾਈਨ ਕਰ ਦੇਣੇ ਪਹਿਲੇ ਦਿਨ। ਪਰ ਜਿਹੜਾ ਕੱਲ ਭਾਸ਼ਣ ਦਿੱਤਾ ਵੀ ਉਹਨਾਂ ਨੇ, ਉਹਦੇ ਵਿੱਚ ਉਹ ਬਾਰ ਬਾਰ ਇਮੀਗ੍ਰੇਸ਼ਨ ਬਾਰੇ ਇੱਦਾਂ ਦੀਆਂ ਗੱਲਾਂ ਕਰਦੇ ਰਹੇ। ਟੈਰਿਫ ਜਿਹੜਾ ਸ਼ਬਦ ਸੀਗਾ ਉਹਨਾਂ ਨੇ 2-3 ਵਾਰੀ ਵਰਤਿਆ, ਹਿੰਟ ਜਾਂ ਦਿੰਦੇ ਰਹੇ, ਪਰ ਉਹਨਾਂ ਨੇ ਜ਼ਿਆਦਾ ਐਮਫੋਸਿਸ ਉਹਨਾਂ ਦਾ ਟੈਰਿਫ ਦੇ ਉੱਤੇ ਨਹੀਂ ਸੀ। ਅੱਜ ਹੁਣ ਸੂਤਰਾਂ ਦੇ ਹਵਾਲੇ ਤੋਂ ਹੀ ਸਹੀ, ਪਰ ਕਾਫੀ ਅਦਾਰਿਆਂ ਵੱਲੋਂ, ਖਾਸ ਤੌਰ ਤੇ ਰੋਇਟਰਸ ਵੱਲੋਂ, ਇਸ ਗੱਲ ਦੀ ਇੱਕ ਤਰੀਕੇ ਨਾਲ ਉਹ ਪੁਸ਼ਟੀ ਕਰ ਰਹੇ ਨੇ ਕਿ ਇਹ ਮਤਲਬ ਮੀਡੀਆ ਰਿਪੋਰਟ ਹੈ ਕਿ ਡੋਨਲਡ ਟਰੰਪ ਪੈਂਦੀ ਸੱਟੇ ਆਉਂਦਿਆਂ ਸਾਰ ਉਹ ਟੈਰਿਫਸ ਨਹੀਂ ਲਗਾਉਣਗੇ। ਇਵੈਲੂਏਟ ਕਰੋ, ਦੇਖੋ ਸਾਨੂੰ ਕਿੱਥੋਂ ਪੈਸੇ ਜਾ ਰਹੇ ਨੇ, ਕਿੱਥੋਂ ਆ ਰਹੇ ਨੇ, ਤੇ ਉਹਦੇ ਵਿੱਚ ਖਾਸ ਤੌਰ ਤੇ ਫੋਕਸ ਕਰਿਓ ਕੈਨੇਡਾ ਤੇ, ਮੈਕਸੀਕੋ ਤੇ ਚਾਈਨਾ ਤੇ। ਤੇ ਅਸੀਂ ਇਵੈਲੂਏਸ਼ਨ ਤੋਂ ਬਾਅਦ ਫਿਰ ਦੇਖਦੇ ਹਾਂ ਕਰਨਾ ਕੀ ਹੈ। ਸੋ ਕੀ ਵਿਜੇ ਜੀ ਫਿਰ ਉਹ ਗੱਲਾਂ ਸੱਚ ਨਿਕਲੀਆਂ ਕਿ ਡੋਨਲਡ ਟਰੰਪ ਵੀ ਸਿਰਫ ਡਰਾਵਾ ਹੀ ਦੇ ਰਹੇ ਸੀ, ਇਹ ਡਰੇਬੇ ਹੀ ਸਨ ਕਿ ਉਹਨਾਂ ਨੇ, ਹੀਜ਼ ਨੋਟ ਗੋਇੰਗ ਟੂ ਵਾਕ ਦ ਟਾਕ।
ਵਾਸੂ ਜੀ, ਅੱਜ ਸਵੇਰੇ ਜਦੋਂ ਇਹ ਇੱਕਦਮ ਇਨਫੋਰਮੇਸ਼ਨ ਆਈ ਆ, ਉਹ ਤੋਂ ਬਾਅਦ ਕੈਨੇਡੀਅਨ ਡਾਲਰ ਦੀ ਵੈਲਿਊ ਸੁਧਰ ਗਈ। ਅਫਕੋਰਸ ਜਿੰਨੀ ਸੁਧਰ ਗਈ ਸੀ ਉਹ ਤੋਂ ਹੁਣ ਥੋੜ੍ਹੀ ਜਿਹੀ ਫੇਲ ਲੁੜਕ ਗਈ ਹੋਈ ਆ, ਪਰ ਇਹ ਹੈ ਕਿ ਵੀ ਇੱਕ ਸਮੇਂ ਤੇ ਕੈਨੇਡੀਅਨ ਡਾਲਰ ਵਾਜ਼ ਬੇਅਰਲੀ ਐਟ 69 cents, 60.6907, ਸੋ ਜਸਟ ਅਬਾਊਟ 69 cents। ਫਿਰ ਅੱਜ ਸਵੇਰੇ ਖਬਰ ਆਉਣ ਤੋਂ ਬਾਅਦ ਮਾਰਜਨਲੀ ਜਸਟ ਓਵਰ 70 cents ਵੈਲਿਊ ਵੱਧ ਗਈ ਸੀ, ਪਰ ਐਟ ਦਿਸ ਪੁਆਇੰਟ ਉਹ 69 0.6967 ਦੇ ਨੇੜੇ ਤੇੜੇ ਆ ਵਿਚ ਇਜ਼ ਅਬਾਊਟ ਸਟਿਲ ਅਬਾਊਟ 1% ਹਾਇਰ ਜਿਹੜੀ ਕਿ ਪਹਿਲਾਂ ਦੀ ਵੈਲਿਊ ਸੀ ਇਸ ਜਾਣਕਾਰੀ ਦੇ ਬਾਹਰ ਆਉਣ ਤੋਂ ਪਹਿਲਾਂ ਸੋ ਵੇਖਦੇ ਹਾਂ ਡੋਨਲਡ ਟਰੰਪ ਹੋਰ ਕੀ ਕੁਝ ਕਹਿੰਦੇ ਨੇ ਸਪੀਕਿੰਗ ਆਫ ਦੀ ਇਨੋਗਰੇਸ਼ਨ ਦੇਖੋ ਐਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿਥ ਇਹ ਬੜੀਆਂ ਖਬਰਾਂ ਪਿਛਲੇ ਦਿਨ ਚੱਲੀਆਂ ਸੀ ਵੀ ਡੋਨਲਡ ਟਰੰਪ ਦੀ ਇਨੋਗਰੇਸ਼ਨ ਸੈਰੇਮਨੀ ਦੇ ਵਿੱਚ ਜਾਣਗੇ ਪਰ ਕਿਉਂਕਿ ਹੁਣ ਠੰਡ ਦਾ ਹਵਾਲਾ ਦਿੰਦਿਆਂ ਵੈਸੇ ਐਲਬਰਟਾ ਵਾਲਿਆਂ ਨੂੰ ਤਾਂ -5 -7 ਦੀ ਠੰਡ ਕੁਛ ਨਹੀਂ ਫੀਲ ਹੁੰਦੀ ਉਹ ਤਾਂ ਕੁਛ ਵੀ ਨਹੀਂ ਆ ਪਰ ਚਲੋ ਖੈਰ ਹੁਣ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਜਿਹੜੀ ਉਹਨਾਂ ਦੀ ਇਨੋਗਰੇਸ਼ਨ ਸੈਰੇਮਨੀ ਹੈ ਸਾਰੀ ਇਨਡੋਰ ਮੂਵ ਕਰਾ ਲਈ ਆ ਉਹਦੇ ਚੱਕਰ 'ਚ ਹੋਇਆ ਕਿ ਜਿਹਨਾਂ ਲੋਕਾਂ ਨੂੰ ਐਕਸੈਸ ਹੋਣਾ ਸੀ ਇਸ ਇਨੋਗਰੇਸ਼ਨ ਸੈਰੇਮਨੀ ਦਾ ਫੋਰ ਜੇ ਉਹ ਆਊਟਡੋਰਸ ਹੁੰਦੀ ਤਾਂ ਹੁਣ ਅਰੀਨਾ ਦੇ ਵਿੱਚ ਤਾਂ ਉਨੀ ਕੀ ਥਾਂ ਹੈ ਸੋ ਇਸ ਕਰਕੇ ਹੁਣ ਡੇਨੀਅਲ ਸਮਿਥ ਇਸ ਇਨੋਗਰੇਸ਼ਨ ਦੇ ਵਿੱਚ ਸ਼ਾਮਲ ਨਹੀਂ ਹੋ ਪਾਉਣਗੇ ਉਹ ਅਟੈਂਡ ਨਹੀਂ ਕਰਨਗੇ
ਬਹੁਤ ਸਾਰੇ ਲੋਕ ਜਿਨ੍ਹਾਂ ਨੇ ਟਿਕਟਾਂ ਲਈਆਂ ਸੀ
ਕਈਆਂ ਨੇ ਲਈਆਂ ਸੀ
ਸੋ ਉਹਨਾਂ ਨੂੰ ਫਿਰ ਹੁਣ ਅਕੋਮੋਡੇਟ ਨਹੀਂ ਕੀਤਾ ਜਾ ਸਕਦਾ
ਦੂਰੋਂ ਦੂਰੋਂ ਟਰੈਵਲ ਕਰਕੇ ਆਏ ਡੇਨੀਅਲ ਸਮਿਥ ਕੈਨੇਡੀਅਨ ਐਂਬੈਸੀ ਦੇ ਵਿੱਚ ਜ਼ਰੂਰ ਹੋਣਗੇ ਜਿਹੜੀ ਇੱਥੇ ਵਾਸ਼ਿੰਗਟਨ 'ਚ ਵਾਸ਼ਿੰਗਟਨ DC 'ਚ ਆ ਉੱਥੇ ਵਾਚ ਪਾਰਟੀ ਹੈਗੀ ਆ ਜਿਹੜੀ ਈਵਨ ਵਾਸੂ ਜੀ ਜਦੋਂ ਸਹੁੰ ਚੁੱਕ ਸਮਾਗਮ ਹੋ ਜਾਂਦਾ ਉਹ ਤੋਂ ਬਾਅਦ ਜਿਹੜੀ ਪਰੇਡ ਹੋਇਆ ਕਰਦੀ ਪੈਨਸਲਵੇਨੀਆ ਐਵਨਿਊ 'ਤੇ ਉਹ ਵੀ ਅੱਜ ਅਰੀਨਾ ਦੇ ਵਿੱਚ ਉੱਥੇ ਹੀ ਹੋਣੀ ਹੈ ਕੈਪੀਟਲ 1 ਅਰੀਨਾ ਦੇ ਅੰਦਰ ਹੀ ਸਪੀਕਿੰਗ ਆਫ ਅਦਰ ਕੈਨੇਡੀਅਨ ਅਫੀਸ਼ੀਅਲਸ ਜਿਹੜੇ ਕੈਬਨਿਟ ਮੰਤਰੀ ਜੇ ਕੋਈ ਦੋ ਜਾਣੇ ਉੱਥੇ ਪਹੁੰਚੇ ਹੋਏ ਨੇ ਅਮਰੀਕਾ ਦੇ ਵਿੱਚ ਟੂ ਹੈਵ ਟਾਕਸ ਟੂ ਹੋਲਡ ਟਾਕਸ ਵਿਦ ਦੀ ਇਨਕਮਿੰਗ ਐਡਮਿਨਿਸਟ੍ਰੇਸ਼ਨ ਐਂਡ ਅਦਰ ਜਿਹੜੇ ਅਫੀਸ਼ੀਅਲਸ ਨੇ ਫਰਾਂਸੁਆ ਫਿਲੀਪ ਸ਼ੈਂਪੇਨ ਇੰਡਸਟਰੀ ਮਿਨਿਸਟਰ ਗਏ ਹੋਏ ਨੇ ਅਤੇ ਟ੍ਰੇਡ ਮਿਨਿਸਟਰ ਮੈਰੀ ਐਂਗ ਉੱਥੇ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਹੈਗੇ ਨੇ ਮੋਂਟਰੀਆਲ ਦੇ ਵਿੱਚ ਕਿਉਂਕਿ ਉੱਥੇ ਉਹਨਾਂ ਨੇ ਕੈਬਨਿਟ ਰਿਟਰੀਟ ਸੱਦੀ ਹੋਈ ਆ ਅੱਜ ਸੋ ਅੱਜ ਉੱਥੇ ਉਹ ਮੁਲਾਕਾਤ ਹੋ ਰਹੀ ਆ ਉਹਦਾ ਵੀ ਪਰਪਸ ਇਹੀ ਆ ਕਿ ਡੋਨਲਡ ਟਰੰਪ ਦੇ ਵੱਲੋਂ ਲਗਾਏ ਜਾਣ ਵਾਲੇ ਟੈਰਿਫਸ ਨਾਲ ਕਿਵੇਂ ਨਜਿੱਠਣਾ ਪਰ ਜੇ ਹੁਣ ਟੈਰਿਫ ਨਹੀਂ ਲੱਗ ਰਹੇ ਫਿਰ ਉੱਥੇ ਥੋੜ੍ਹਾ ਸੁੱਖ ਦਾ ਸਾਹ ਲੈ ਸਕਣਗੇ
ਜਾਂ ਸੋ ਆਟਵਾ ਦੇ ਨਾਲ ਹੀ ਕਿਊਬੈਕ ਦੇ ਬਾਰਡਰ ਦੇ ਕੋਲ ਹੀ ਉੱਥੇ ਇੱਕ ਏਰੀਆ ਹੈ ਜਿੱਥੇ ਕੈਬਨਿਟ ਰਿਟਰੀਟ ਸੱਦੀ ਗਈ ਹੈ ਐਂਡ ਇਟਸ ਗੋਇੰਗ ਟੂ ਬੀ ਫੋਰ 2 ਡੇਜ਼ ਸੋ ਅੱਜ ਤੇ ਕੱਲ ਇਹ ਰਿਟਰੀਟ ਉੱਥੇ ਦੋ ਦਿਨਾਂ ਦੀ ਰਿਟਰੀਟ ਹੈ ਸੋ ਅੱਜ ਦੇ ਜਿਹੜੇ ਭਾਸ਼ਣ ਬਾਰੇ ਡੋਨਲਡ ਟਰੰਪ ਨੇ ਕੱਲ੍ਹ ਕਿਹਾ ਸੀ ਜਿਹੜਾ ਕੱਲ੍ਹ ਉਹਨਾਂ ਦਾ ਪ੍ਰੀ ਇਨੋਗਰੇਸ਼ਨ ਇਵੈਂਟ ਸੀ ਕਿ ਅੱਜ ਦੀ ਇਨੋਗਰੇਸ਼ਨ ਸਪੀਚ ਬਾਰੇ ਉਹ ਜਿਹੜੇ ਸੌਕ ਐਗਜ਼ੈਕਟਿਵ ਆਰਡਰ ਦਾ ਉਹਨਾਂ ਨੇ ਹਵਾਲਾ ਦਿੱਤਾ ਉਹਦੇ ਬਾਰੇ ਉਹ ਹੋਰ ਡਿਟੇਲ ਦੇਣਗੇ ਹੁਣ ਸੂਤਰਾਂ ਦੇ ਹਵਾਲੇ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਇਸ ਅੱਜ ਦੇ ਭਾਸ਼ਣ ਵਿੱਚ ਉਹ ਜ਼ਿਆਦਾ ਫੋਕਸ ਇਮੀਗ੍ਰੇਸ਼ਨ ਤੇ ਰੱਖਣਗੇ ਉਹਨਾਂ ਨੇ ਮੈਕਸੀਕੋ ਨਾਲ ਜਿਹੜਾ ਬਾਰਡਰ ਲੱਗਦਾ ਸਾਡੇ ਵਾਲਾ ਬਾਰਡਰ ਨਹੀਂ ਮੈਕਸੀਕੋ ਵਾਲਾ ਜਿਹੜਾ ਸਦਰਨ ਬਾਰਡਰ ਹੈ ਅਮਰੀਕਾ ਦਾ ਉੱਥੇ ਉਹਨਾਂ ਨੇ ਇੱਕ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰ ਦੇਣੀ ਆ ਸੋ ਜ਼ਿਆਦਾ ਫੋਕਸ ਇਮੀਗ੍ਰੇਸ਼ਨ ਤੇ ਰਹੇਗਾ ਇਲੀਗਲ ਮਾਈਗ੍ਰੈਂਟਸ ਤੇ ਰਹੇਗਾ ਤੇ ਟੈਰਿਫਸ ਦੇ ਉੱਤੇ ਕਹਿੰਦੇ ਅੱਜ ਉਹ ਖਾਸ ਕੋਈ ਗੱਲ ਨਹੀਂ ਕਰਨਗੇ ਤੇ ਆਉਂਦਿਆਂ ਸਾਰ ਉਹ ਟੈਰਿਫਸ ਨਹੀਂ ਲਗਾਉਣਗੇ ਆਈ ਥਿੰਕ ਦੈਟਸ ਦ
ਮੇਨ ਸਟੋਰੀ
ਰਾਈਟ ਨਾਓ
ਵਾਸੂ ਜੀ ਕੱਲ੍ਹ ਜਿਹੜਾ ਇਵੈਂਟ ਹੋਇਆ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਨਾ ਆਲ ਮੂਵ ਵਿਦ ਗ੍ਰੇਟ ਸਪੀਡ ਐਂਡ ਸਟਰੈਂਥ ਕਹਿੰਦੇ ਜਿੰਨੇ ਵੀ ਕ੍ਰਾਈਸਿਸ ਨੇ ਕਹਿੰਦੇ ਸਾਰੇ ਠੀਕ ਕਰ ਦੇਣੇ ਆ ਆਪਣੇ ਮੁਲਕ ਨੂੰ ਬਚਾਉਣ ਲਈ ਸਾਨੂੰ ਉਹ ਕਰਨਾ ਪੈਣਾ ਅੱਛਾ ਉੱਥੇ ਹੋਰ ਵੀ ਚਲੋ ਸਪੀਚਿਸ ਹੋਈਆਂ ਈਲਨ ਮਸਕ ਨੂੰ ਉਹਨਾਂ ਨੇ ਸਟੇਜ 'ਤੇ ਸੱਦਿਆ ਈਲਨ ਮਸਕ ਦੇਖੋ ਜਦੋਂ ਇਹਨਾਂ ਨੂੰ ਡਿਪਾਰਟਮੈਂਟ ਆਫ ਗਵਰਮੈਂਟ ਐਫੀਸ਼ੀਐਂਸੀ ਦਾ ਇੱਕ ਕੋਚੇਅਰ ਥਾਪਿਆ ਗਿਆ ਸੀ ਉਹਦੇ ਨਾਲ ਸੀ ਨਾਮ ਵਿਵੇਕ ਰਾਮਾ ਸਵਾਮੀ ਦਾ ਬੜਾ ਆਇਆ ਅਪ ਅੰਟਿਲ ਡੋਨਲਡ ਟਰੰਪ ਵਨ ਐਂਡ ਅ ਫਿਊ ਡੇਜ਼ ਆਫਟਰ ਦੈਟ ਇਹ ਗੱਲ ਚੱਲਦੀ ਰਹੀ ਪਰ ਵਾਸੂ ਜੀ ਉਸ ਤੋਂ ਬਾਅਦ ਵਿਵੇਕ ਰਾਮਾ ਸਵਾਮੀ ਜਿਵੇਂ ਗੁਮਨਾਮ ਜਿਹੇ ਹੋ ਗਏ ਆ ਕਹਿ ਲਓ ਬਿਲਕੁਲ ਹੀ ਉਹਨਾਂ ਦਾ ਕੋਈ ਜ਼ਿਕਰ ਨਹੀਂ ਸੁਣਨ ਨੂੰ ਮਿਲਿਆ ਹੁਣ ਪਿਛਲੇ ਦਿਨਾਂ ਤੋਂ ਖਬਰ ਇਹ ਆਉਂਦੀ ਪਈ ਆ ਵੀ ਵਿਵੇਕ ਰਾਮਾ ਸਵਾਮੀ ਡਿਪਾਰਟਮੈਂਟ ਆਫ ਗਵਰਮੈਂਟ ਐਫੀਸ਼ੀਐਂਸੀ ਨੂੰ ਛੱਡ ਉਹ ਓਹਾਇਓ ਦੇ ਗਵਰਨਰ ਬਣਨ ਦੇ ਵਾਸਤੇ ਆਪਣੀ ਜਿਹੜੀ ਬਿੱਡ ਹੈਗੀ ਆ ਉਹ ਲਾਂਚ ਕਰਨਾ ਚਾਹੁੰਦੇ ਨੇ ਸੋ ਇਹ ਵੀ ਆਪਣੇ ਆਪ ਦੇ ਵਿੱਚ ਕਹਿੰਦੇ ਵੀ ਕੀ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਨੇ ਜਿਹੜੀ ਪਹਿਲੀ ਕਟੌਤੀ ਕੀਤੀ ਉਹ ਆਪਣੇ ਆਪ ਦੇ ਵਿੱਚ ਹੀ ਕਰ ਲਈ
ਅਨਅਫੀਸ਼ੀਅਲ ਜਾਂ ਇੱਕ ਡਿਪਾਰਟਮੈਂਟ
ਜੀ 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 ਜੀ
ਸੋ ਇਹਦੇ ਵਿੱਚ ਯਾ ਵਿਜੇ ਜੀ ਸਵੇਰ ਦਾ ਹੀ ਦੱਸਿਆ ਜਾ ਰਿਹਾ ਕਿ ਈਲਨ ਮਸਕ ਚਰਚ ਜਿੱਥੇ ਗਏ ਡੋਨਲਡ ਟਰੰਪ ਕਹਿੰਦੇ ਉੱਥੇ ਪਹਿਲਾਂ ਹੀ ਪਹੁੰਚੇ ਹੋਏ ਸੀ ਹਰ ਜਗ੍ਹਾ ਤੇ ਉਹਨਾਂ ਦੇ ਨਾਲ ਨਾਲ ਹੀ ਉੱਥੇ ਉਹ ਚੱਲ ਰਹੇ ਨੇ ਸੋ
ਸਾਇਦ ਦੀ ਤਰ੍ਹਾਂ
ਇਸੇ ਕਰਕੇ ਜੋ ਬਾਈਡਨ ਨੇ ਆਪਣੇ ਵਿਦਾਇਗੀ ਭਾਸ਼ਣ ਦੇ ਵਿੱਚ ਇੱਕ ਗੱਲ ਜਿਹੜੀ ਕਹੀ
ਓਲੀਗਾਰਕੀ
ਬਾਰੇ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਪਾਵਰ ਤੇ ਪੈਸਾ ਉਹ ਹੁਣ ਅਮਰੀਕਾ ਵਿੱਚ ਵੀ ਰਸ਼ੀਆ ਦਾ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਪਰ ਓਲੀਗਾਰਕ ਜਦੋਂ ਤੁਸੀਂ ਸ਼ਬਦ ਇਸਤੇਮਾਲ ਕਰ ਦਿੰਦੇ ਹੋ ਇਟਸ ਅ ਸਟ੍ਰੇਟ ਵੇ ਇਟਸ ਅ ਕੰਪੈਰੀਜ਼ਨ ਵਿਦ ਰਸ਼ੀਆ ਕਿ ਜਿਵੇਂ ਰਸ਼ੀਆ ਦੀ ਸਰਕਾਰ ਕੁਝ ਬਿਲੀਨੀਅਰਸ ਚਲਾਉਂਦੇ ਨੇ ਇਹ ਹਮੇਸ਼ਾ ਵੈਸਟ ਵੱਲੋਂ ਦਾਅਵਾ ਕੀਤਾ ਜਾਂਦਾ ਵੀ ਉਸੇ ਤਰ੍ਹਾਂ ਦਾ ਸੀਨ ਜਿਹੜਾ ਹੁਣ ਅਮਰੀਕਾ ਵਿੱਚ ਵੀ ਬਣਨਾ ਬਚ ਜਾਓ ਇੱਦਾਂ ਦੀ ਗੱਲ ਜੋ ਬਾਈਡਨ ਜਾਂਦਿਆਂ ਜਾਂਦਾ ਕਹਿ ਕੇ ਕਲੀਅਰਲੀ ਉਹਨਾਂ ਦਾ ਇਸ਼ਾਰਾ ਜਿਹੜਾ ਉਹ ਈਲਨ ਮਸਕ ਵੱਲ ਸੀ ਈਲਨ ਮਸਕ ਸਾਨੂੰ ਪਤਾ ਕਿ ਉਸੇ ਤਰ੍ਹਾਂ ਮਾਰਕ ਜ਼ਕਰਬਰਗ ਜੈਫ ਬੇਜ਼ੋਸ ਇਹਨਾਂ ਸਾਰਿਆਂ ਨੇ ਡੋਨਲਡ ਟਰੰਪ ਨੂੰ ਕਾਫੀ ਜ਼ਿਆਦਾ ਫੰਡਿੰਗ ਵਗੈਰਾ ਦਿੱਤੀ
ਹੈ ਜਿਹੜਾ ਇਨੋਗਰੇਸ਼ਨ ਵਾਲਾ ਇਵੈਂਟ ਹੈ ਇਹਦੇ ਵਾਸਤੇ ਮਲਟੀ ਮਿਲੀਅਨ ਡਾਲਰਸ ਦੀ ਜਿਹੜੇ ਡੋਨੇਸ਼ਨਸ ਨੇ ਉਹ ਦਿੱਤੀਆਂ ਗਈਆਂ ਹਾਂ ਬਸ ਜੀ ਹੁਣੇ ਇੱਕ ਦੇਖੋ ਵੱਖੋ ਵੱਖਰੇ ਜਿਹੜੇ ਦ੍ਰਿਸ਼ ਨੇ ਆ ਰਹੇ ਨੇ ਉਸ ਇਨੋਗਰੇਸ਼ਨ ਸੈਰੇਮਨੀ ਤੋਂ ਈਲਨ ਮਸਕ ਤੇ ਨਾਲ ਐਲਫਾਬੈਟ ਦੀ ਸੀਈਓ ਸੁੰਦਰ ਪਿੱਛੇ ਹੀ ਉਹ ਇਕੱਠੇ ਖੜੇ ਗੱਲਾਂ ਬਾਤਾਂ ਮਾਰਦੇ ਵੇਖੇਗੇ। ਸੋ ਦੇਖੋ
ਇਹ ਮੱਥਾ ਵੀ ਟੇਕਣਗੇ।
ਹਾਂ, ਸੋ ਵੇਖਦੇ ਹਾਂ ਵਾਸੂ ਜੀ ਹੋਰ ਇਹ ਚੋਂ ਕੀ ਕੁਝ ਬਣਦਾ। ਪਰ ਡੋਨਲਡ ਟਰੰਪ ਨੇ ਅਫੀਸ਼ਲੀ 9 ਵਜੇ ਸਹੁੰ ਚੁੱਕਣੀ ਹੈ। ਸੋ ਹੁਣ ਤੋਂ ਤਕਰੀਬਨ 1 ਘੰਟਾ 8 ਮਿੰਟ ਬਾਅਦ, ਟੂ ਬੀ ਐਗਜ਼ੈਕਟ,
ਤੁਸੀਂ ਦੇਖਿਆ ਕਿ ਪਿਛਲੇ ਕੁਛ ਦਿਨਾਂ ਤੋਂ ਸਾਡੇ ਕੈਨੇਡੀਅਨ ਮੀਡੀਆ ਦੇ ਵਿੱਚ ਆਇਲ ਐਂਡ ਗੈਸ ਦੀਆਂ ਕਿੰਨੀਆਂ ਮਸ਼ਹੂਰੀਆਂ ਚੱਲ ਰਹੀਆਂ ਨੇ।
ਹਾਂਜੀ, ਕਿ ਤੁਹਾਡੀ ਜ਼ਿੰਦਗੀ ਨੂੰ ਆਇਲ ਐਂਡ ਗੈਸ ਤੁਹਾਨੂੰ ਪਤਾ ਵੀ ਨਹੀਂ ਕਿ ਸਾਡੀ ਇੰਡਸਟਰੀ ਕਿਵੇਂ ਇੰਪੈਕਟ ਕਰਦੀ ਆ, ਕਿ ਤੁਹਾਡੇ ਆਵਾਜਾਈ ਤੋਂ ਲੈ ਕੇ ਜਿਹੜਾ ਸਮਾਨ ਤੁਹਾਡੇ ਤੱਕ ਪਹੁੰਚਦਾ ਤੇ ਹੋਰ ਕਿੰਨੇ ਇਨੀਸ਼ੀਏਟਿਵਸ ਆ। ਸੋ ਉਹਨੂੰ ਕਾਫੀ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ ਇਹ ਸਿਲਸਿਲਾ। ਐਡਸ ਦਾ ਚੱਲ ਤਾਂ ਪਹਿਲਾਂ ਤੋਂ ਰਿਹਾ ਸੀ, ਆਈ ਥਿੰਕ ਪਿਛਲੇ ਦਿਨਾਂ ਤੋਂ ਥੋੜਾ ਰੈਂਪ ਅਪ ਹੋ ਗਿਆ,
ਵੱਧ ਗਿਆ ਨਾ।
ਹਾਂ,
ਸੋ ਜਿਹੜੇ ਇਹ ਫੋਸਿਲ ਫਿਊਲ ਇੰਡਸਟਰੀ ਜਿਹਨੂੰ ਇੱਕ ਬਹੁਤ ਵੱਡਾ ਟੈਬੂ ਜਿਵੇਂ ਬਣਾ ਦਿੱਤਾ ਗਿਆ ਸੀ ਪਿਛਲੇ 4-5-6 ਸਾਲਾਂ ਦੇ ਦੌਰਾਨ, 10 ਸਾਲਾਂ ਦੇ ਵਿੱਚ ਵੀ ਮੈਂ ਕਹਿ ਸਕਦਾ, ਉਹ ਹੁਣ ਕੀ ਸਾਰੀ ਸਾਇੰਸ ਰਾਤੋ ਰਾਤ ਬਦਲ ਗਈ?
ਇਹੀ ਤਾਂ ਗੱਲ ਹੈ ਯਾਰ,
ਸਾਇੰਸ ਤਾਂ ਨਹੀਂ ਬਦਲੀ, ਪੋਲੀਟੀਕਲ ਸਾਇੰਸ ਬਦਲੀ,
ਪੋਲੀਟੀਕਲ ਸਾਇੰਸ ਬਦਲੀ,
ਜਿਵੇਂ ਜਿਵੇਂ ਰਾਜਨੀਤਿਕ ਸਮੀਕਰਨ ਬਦਲ ਰਹੇ ਨੇ, ਅਮਰੀਕਾ ਵਿੱਚ ਤੇ ਕੈਨੇਡਾ ਵਿੱਚ ਬਦਲਦੇ ਨਜ਼ਰ ਬਦਲਣ ਦੇ ਅਸਾਰ ਬਣ ਰਹੇ ਨੇ, ਉਸ ਤਰ੍ਹਾਂ ਹੁਣ ਇੰਡਸਟਰੀ ਨੂੰ ਲੈ ਕੇ ਵੀ ਜਿਹੜੀ ਸਾਰਾ ਨੈਰੇਟਿਵ ਆ ਉਹ ਵੀ ਸ਼ਿਫਟ ਹੋ
ਰਿਹਾ। ਵਾਸੂ ਜੀ, ਗਲੋਬਲ ਕਲਾਈਮੇਟ ਅਲਾਇੰਸ ਜਿਹੜਾ ਇੱਕ ਬਣਿਆ ਸੀ ਨਾ ਵੱਖੋ ਵੱਖਰੇ ਅਦਾਰਿਆਂ ਦਾ, ਕਿ ਜੀ ਅਸੀਂ ਆਪਣੀ ਜਿਹੜੀਆਂ ਇਨਵੈਸਟਮੈਂਟਸ ਇਸ ਹਿਸਾਬ ਨਾਲ ਕਰਾਂਗੇ, ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦਾ, ਉਹ ਚੋਂ ਕੈਨੇਡੀਅਨ ਬੈਂਕਸ ਬੀਮੋ ਨੇ ਵੀ ਵਿਦਡਰਾਅ ਕਰ ਲਿਆ, ਅਮੈਰੀਕਨ ਫੈਡਰਲ ਰਿਜ਼ਰਵ ਨੇ ਉਹ ਚੋਂ ਵਿਦਡਰਾਅ ਕਰ ਲਿਆ, ਹੋਰ ਵੀ ਕਈ ਜਿਹੜੇ ਵੱਡੇ ਅਦਾਰੇ ਨੇ, ਵੱਡੀਆਂ ਕੰਪਨੀਆਂ, ਦੇ ਆਰ ਵਿਦਡਰਾਇੰਗ ਆਊਟ ਆਫ ਇਟ, ਕਿਉਂਕਿ ਜਿਹੜਾ ਪੋਲੀਟੀਕਲ ਐਨਵਾਇਰਮੈਂਟ ਉਹਦੇ ਆਲੇ ਦੁਆਲੇ,
ਡਰਿਲ ਬੇਬੀ ਡਰਿਲ,
ਡਰਿਲ ਬੇਬੀ ਡਰਿਲ, ਦ ਕੀ ਕਹਿੰਦੇ ਲਿਕੁਇਡ ਗੋਲਡ ਅੰਡਰ ਦ ਗਰਾਊਂਡ, ਵੀ ਉਹਨੂੰ ਅਸੀਂ ਐਕਸਟ੍ਰੈਕਟ ਕਰਨਾ, ਉਹ ਆਇਲ ਦੀ ਐਗਜ਼ਾਮ ਆਇਲ ਬਾਰੇ ਉਹਨੂੰ ਇੱਦਾਂ ਰੈਫਰ ਕਰਦੇ ਨੇ ਡੋਨਲਡ ਟਰੰਪ। ਵਾਸੂ ਜੀ, ਬਾਕੀਆਂ ਦੀ ਤਾਂ ਗੱਲਾਂ ਛੱਡੋ, ਹੁਣ ਤੁਸੀਂ ਇਹ ਦੇਖੋ ਜੇ ਅਸੀਂ ਇਸ ਗੱਲ ਨੂੰ ਲੈ ਕੇ ਆਉਂਦੇ ਹਾਂ ਟੂਵਰਡਸ ਆਰ ਕੈਨੇਡੀਅਨ ਪੋਲੀਟਿਕਸ, ਕਿ ਜਿਹੜੇ ਸਾਡੇ ਮੰਤਰੀ ਆ, ਜਿਹੜੇ ਸਾਡੇ ਪੋਲੀਟੀਸ਼ੀਅਨਸ ਕਾਰਬਨ ਟੈਕਸ ਨੂੰ ਵੱਧ ਚੜ੍ਹ ਕੇ ਮਤਲਬ ਟੁੱਥ ਐਂਡ ਨੇਲ ਡਿਫੈਂਡ ਕਰਦੇ ਸੀ, ਜਦੋਂ ਕਦੇ ਕਾਰਬਨ ਟੈਕਸ ਦੇ ਖਿਲਾਫ ਕੋਈ ਗੱਲ ਆਉਂਦੀ ਸੀ ਤਾਂ ਉਹ ਦਹਾੜਦੇ ਹੋਏ ਇਸ ਗੱਲ ਦਾ ਜ਼ਿਕਰ ਕਰਦੇ ਸੀ ਵੀ ਕਾਰਬਨ ਟੈਕਸ ਦਾ ਤਾਂ ਫਾਇਦਾ ਬਹੁਤ ਆ, ਸਗੋਂ ਜੇ ਤੁਹਾਨੂੰ ਲੱਗਦਾ ਵੀ ਲੋਕਾਂ ਦੇ ਸਿਰ 'ਤੇ ਕਾਰਬਨ ਟੈਕਸ ਦੀ ਗਾਜ਼ ਡਿੱਗ ਰਹੀ ਆ, 8 out of 10 ਕੈਨੇਡੀਅਨਸ ਗੈਟ ਬੈਕ ਮੋਰ ਮਨੀ ਦੈਨ ਵਟ ਦੇ ਪੇ ਫੋਰ ਕਾਰਬਨ ਟੈਕਸ। ਕ੍ਰਿਸਟੀਆ ਫਰੇਲੈਂਡ ਨੇ ਇਹ ਗੱਲ ਕਿੰਨੀ ਵਾਰ ਕਹੀ, ਮਲਟੀਪਲ ਟਾਈਮਸ, ਜਦੋਂ ਵਕਦੀ ਉਹਨਾਂ ਨੂੰ ਪੁੱਛਿਆ ਗਿਆ। ਕੱਲ੍ਹ ਉਹਨਾਂ ਨੇ ਆਪਣੀ ਇਹ ਕਰਦੇ ਹਾਂ, ਬ੍ਰੇਕ ਲੈ ਲਈਏ ਯਾਰ, ਇੱਕ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਨਾ ਫਿਰ ਗੱਲ ਕਰਦੇ ਹਾਂ, ਜਿਹੜੀ ਕੱਲ੍ਹ ਕ੍ਰਿਸਟੀਆ ਫਰੇਲੈਂਡ ਨੇ ਆਪਣੀ ਲੀਡਰਸ਼ਿਪ ਕੈਂਪੇਨ ਲਾਂਚ ਕੀਤੀ ਆ, ਉੱਥੇ ਵੀ ਸਾਰਾ ਕੁਝ ਠੀਕ ਠਾਕ ਨਹੀਂ ਰਿਹਾ ਉਹਨਾਂ ਵਾਸਤੇ, ਜਿਹੜੇ ਪ੍ਰੋਟੈਸਟਰ,
ਪੇਨਫੁਲ ਵਿਜੇ ਜੀ,
ਇਟ ਵਾਸ ਕੁਆਈਟ ਪੇਨਫੁਲ
ਟੂ ਵਾਚ,
ਯਾ, ਸੋ ਨਾਟ ਜਸਟ ਬਿਕੋਜ਼ ਆਫ ਦ ਪ੍ਰੋਟੈਸਟਸ, ਇਵਨ ਅਦਰਵਾਈਜ਼ ਟੂ, ਜੇ ਪ੍ਰੋਟੈਸਟਸ ਉੱਥੇ ਨਾ ਵੀ ਹੁੰਦੇ, ਜੇ ਤੁਸੀਂ ਕਹੋ ਵੀ ਸਾਰਾ ਕੁਝ ਸਮੂਥ ਚੱਲਦਾ, ਤੇ ਉਹਦੇ
ਵਿੱਚ ਪੇਨਫੁਲ,
ਇਟ ਵਾਸ ਪੇਨਫੁਲ, ਆਈ ਥਿੰਕ ਦੈਟਸ ਦ ਗੁੱਡ ਵੇ ਟੂ 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 ਸਮ ਇਟ ਅਪ। ਵਾਸੂ ਜੀ, ਇਸ ਤੋਂ ਪਹਿਲਾਂ ਕਿ ਅਸੀਂ ਕੈਨੇਡੀਅਨ ਪੋਲੀਟਿਕਸ ਵੱਲ ਨੂੰ ਆਈਏ, ਦੇਖੋ ਡੋਨਲਡ ਟਰੰਪ ਦੀ ਇਨੋਗਰੇਸ਼ਨ ਨਾਲ ਇੱਕ ਬੜੀ ਉਮੀਦ ਜਾਗੀ ਹੋਈ ਸੀ ਵੀ ਕ੍ਰਿਪਟੋ ਕਰੰਸੀ, ਦੇਖੋ ਬਿਟਕੋਇਨ ਪਤਾ ਨਹੀਂ ਕੀ ਹੋ ਜਾਣਾ, ਵੀ ਲੱਖ ਡਾਲਰ ਤੋਂ ਟੱਪ ਗਿਆ, ਟਰੰਪ ਜਿੱਦਣ ਆ ਗਏ ਉਦਣ 1.5 ਲੱਖ, ਫਿਰ 2, ਪਤਾ ਨਹੀਂ ਜੋ ਵੀ ਹੈ ਨਾ ਨੰਬਰਸ ਵਗੈਰਾ, ਸਪੈਕੂਲੇਸ਼ਨ ਬੜੀ ਚੱਲਦੀ ਸੀ। ਇਹ ਜਿਹੜੀਆਂ ਕ੍ਰਿਪਟੋ ਕਰੰਸੀਜ਼ ਆਲਰੇਡੀ ਜਿਹੜੀਆਂ ਲੋਕਾਂ ਦੇ ਨੋਟਿਸ 'ਚ ਹੈਗੀਆਂ ਨੇ, ਰਡਾਰ 'ਤੇ ਹੈਗੀਆਂ ਨੇ, ਇਹਨਾਂ ਨੂੰ ਮਾੜਾ ਜਿਹਾ ਠੁੱਸ ਕਰਤਾ ਓਵਰ ਦ ਵੀਕਐਂਡ ਪਹਿਲਾਂ, ਅਤੇ ਟਰੰਪ ਦਾ ਆਪਣਾ ਇੱਕ ਮੀਮ ਕੋਇਨ ਲਾਂਚ ਹੋ ਗਿਆ। ਹੁਣ ਆ ਮੀਮ ਕੋਇਨ ਕੀ ਸ਼ਾ ਵੀ ਜਿਹਨੂੰ ਐਵੇਂ ਮਜ਼ਾਕ ਜਿਹੇ ਦੇ ਤੌਰ 'ਤੇ ਸ਼ੁਰੂ ਕਰ ਲਿਆ ਜਾਂਦਾ, ਉਹਦੀ ਇੱਦਾਂ ਐਸ ਸੱਚ ਕੋਈ ਇੰਟਰਨਸਿਕ ਵੈਲਿਊ ਹੁੰਦੀ ਨਹੀਂ। ਅਤੇ ਵਾਸੂ ਜੀ, ਟਰੰਪ ਦਾ ਉਹ ਮੀਮ ਕੋਇਨ ਜਿਹਦੇ ਬਾਰੇ ਟਰੰਪ ਨੇ ਖੁਦ ਵੀ ਟਰੁੱਥ ਸੋਸ਼ਲ 'ਤੇ ਪੋਸਟ ਕੀਤਾ, ਯਾਰ ਉਹਦੀ ਵੈਲਿਊ ਤਕਰੀਬਨ ਇੱਕ ਟਾਈਮ 'ਤੇ ਤਾਂ ਵੱਧ ਕੇ $7 billion 'ਤੇ ਹੋ ਗਈ ਸੀ ਟੋਟਲ। ਐਂਡ ਜਦੋਂ ਫਿਰ ਕੱਲ੍ਹ ਲੰਘੇ, ਕੱਲ੍ਹ ਮਿਲਾਨੀਆ ਟਰੰਪ ਦਾ ਵੀ ਕੋਇਨ ਆ ਗਿਆ, ਉਸ ਤੋਂ ਬਾਅਦ ਡੋਨਲਡ ਟਰੰਪ ਦੇ ਕੋਇਨ ਦੀ ਵੈਲਿਊ ਡਿੱਗੀ, ਮਿਲਾਨੀਆ ਟਰੰਪ ਵਾਲਾ ਜਿਹੜਾ ਕੋਇਨ ਸੀ ਉਹ ਵੀ $2 billion ਦੀ ਵੈਲਿਊਏਸ਼ਨ ਹਾਸਲ ਕਰ ਗਿਆ ਸੀ।
ਯਾ, ਸੋ ਟਰੰਪ ਦਾ ਜਿਹੜਾ ਕੋਇਨ ਆ ਇਹਨੂੰ ਇਹਨਾਂ ਨੇ ਆਫਿਸ਼ਲੀ ਲਾਂਚ ਕੀਤਾ, ਟਰੰਪ ਦੀ ਆਰਗਨਾਈਜੇਸ਼ਨ ਐਫੀਲੀਏਟ ਹੈ CIC ਡਿਜੀਟਲ LLC, ਉਹਨਾਂ ਨੇ ਲਾਂਚ ਕੀਤਾ,
ਤੇ 80% ਜਿਹੜੇ ਕੋਇਨ ਸੀਗੇ ਇਹਨਾਂ ਦੀ ਮਲਕੀਅਤ ਵਿੱਚ ਹੀ ਨੇ।
ਸੋ ਜਿਹੜਾ ਡੋਨਲਡ ਟਰੰਪ ਦੀ ਕੋਇਨ ਦੀ ਵੈਲਿਊਏਸ਼ਨ ਆ ਇਸ ਵੇਲੇ ਤਕਰੀਬਨ $12 billion ਦੇ ਨੇੜੇ ਆ,
12 ਤੇ ਪਹੁੰਚ ਗਈ,
12 billion, ਤੇ ਮਿਲਾਨੀਆ ਟਰੰਪ ਦਾ ਜਿਹੜਾ ਕੋਇਨ ਆ ਉਹ 1.7 ਬਿਲੀਅਨ ਉਹਦੀ ਵੈਲਿਊਏਸ਼ਨ ਦੱਸੀ ਜਾ ਰਹੀ ਹੈ US ਡਾਲਰ। ਤੇ ਜਿਹੜਾ ਮਿਲਾਨੀਆ ਟਰੰਪ ਦਾ ਮੀਮ ਕੋਇਨ ਆ ਉਹਨਾਂ ਦੀ ਆਪਣੀ ਇਨਕੋਰਪੋਰੇਟਡ ਕੰਪਨੀ ਹੈ MKT World LLC, ਉਹਨਾਂ ਨੇ ਲਾਂਚ ਕੀਤਾ। ਸੋ ਇਹ ਜਿਹੜੇ ਕੋਇਨਸ ਉਹ ਬੇਸਿਕਲੀ ਉਹ ਕਹਿੰਦੇ ਵੀ ਸਾਡੇ ਨਾਂ ਨਾਲ ਬਿਟਕੋਇਨ ਨੂੰ ਜਾਂ ਡੋਜ ਕੋਇਨ ਨੂੰ ਜਾਂ ਹੋਰ ਨੂੰ ਕਿਉਂ ਫਾਇਦਾ ਹੋਵੇ, ਸਾਡਾ ਆਪਣਾ ਕੋਇਨ ਹੈ
ਯਾਰ, ਇਹ ਕੀ ਗੱਲ ਹੋਈ। ਅੱਛਾ, ਹੁਣ ਇਹਨੂੰ ਲੈ ਕੇ ਦੇਖੋ ਗੱਲ ਕੋਈ ਇੰਨੀ ਜ਼ਿਆਦਾ ਹੋ ਨਹੀਂ ਰਹੀ, ਮੈਨੂੰ ਹੈਰਾਨੀ ਹੈ ਇਸ ਗੱਲ ਦੀ, ਪਰ ਦਿਸ ਇਜ਼ ਕਲੀਅਰਲੀ ਟਰਾਇੰਗ ਟੂ ਕੈਸ਼ ਇਨ ਔਨ ਦੀ ਪਾਪੂਲੈਰਿਟੀ ਆਫ ਦੀ ਪ੍ਰੈਜ਼ੀਡੈਂਸੀ, ਔਨ ਦੀ ਆਫਿਸ ਆਫ ਦ ਪ੍ਰੈਜ਼ੀਡੈਂਟ। ਅਤੇ ਇਹ ਆਪਣੇ ਆਪ ਜਦੋਂ ਕਿ ਉਂਝ ਗੱਲ ਇਹ ਹੁੰਦੀ ਹੈ ਕਿ ਤੁਸੀਂ ਸਾਰੀਆਂ ਚੀਜ਼ਾਂ 'ਚੋਂ ਡਾਇਵੈਸਟ ਕਰੋ, ਤੁਸੀਂ ਕੋਈ ਵੀ ਤੁਹਾਡਾ ਇਸ ਤਰ੍ਹਾਂ ਦਾ ਪਰਸਨਲ ਇੰਟਰਸਟ ਹੋ ਨਹੀਂ ਸਕਦਾ ਜਦੋਂ ਤੁਸੀਂ ਜਦੋਂ ਤੁਸੀਂ ਪਬਲਿਕ ਆਫਿਸ ਦੇ ਵਿੱਚੋਂ ਆਪਣਾ ਹੀ ਕੋਇਨ ਲਾਂਚ ਕਰ ਛੱਡਿਆ। ਅੱਛਾ, ਇਹਦੇ ਨਾਲ ਇੱਕ ਹੋਰ ਹੈ ਵਾਸੂ ਜੀ, ਜਿਹੜੀ ਇੱਕ ਕ੍ਰਿਪਟੋ ਕਰੰਸੀ ਜਾਂ ਡਿਜੀਟਲ ਕਰੰਸੀਜ਼ ਨੂੰ ਇੱਕ ਲਿਜੀਟਮਾਈਜੇਸ਼ਨ ਦੀ ਇੱਕ ਉਮੀਦ ਸੀ ਨਾ, ਵੀ ਉਹਦਾ ਕੋਈ ਰੈਗੂਲੇਟਰੀ ਫਰੇਮਵਰਕ ਦੇ ਵਿੱਚ ਜਾਂ ਉਹ ਇੱਕ ਕਹਿ ਲਓ ਥੋੜ੍ਹੀ ਕਾਮਨ ਪਲੇਸ ਹੋਏਗੀ, ਉਹਦੀ ਮਕਬੂਲੀਅਤ ਵਧੇਗੀ। ਆ ਜਦੋਂ ਇੱਦਾਂ ਦੇ ਚੌਂਚਲੇ ਵੇਖਣ ਨੂੰ, ਚੌਂਚਲਾ ਵੀ ਨਹੀਂ ਆਏ ਤਾਂ, ਇਹ ਤਾਂ ਜਦੋਂ ਇੱਦਾਂ ਦਾ ਪੈਂਤੜਾ ਦੇਖਣ ਨੂੰ ਮਿਲਦਾ, ਇਹਦੇ ਨਾਲ ਜਿਹੜਾ ਭਰੋਸਾ ਹੈਗਾ ਇਨ ਦੀ ਲਿਜੀਟੀਮੇਸੀ ਆਫ ਡਿਜੀਟਲ ਕਰੰਸੀਜ਼, ਉਹ ਤਾਂ ਹੋਰ ਜ਼ਿਆਦਾ ਇਰੋਡ ਹੋਏਗਾ।
ਸਮਾਂ ਦੇਖੋ, ਇਤਿਹਾਸ ਕਿਵੇਂ ਮਤਲਬ ਸਮਾਂ ਬਦਲ ਜਾਂਦਾ,
ਤੁਗਲਕ
ਯਾਂ ਫੂਲ ਆਫ ਫੂਲਸ ਕਿਹਾ ਜਾਂਦਾ ਨਾ
ਜੀ,
ਵੀ ਉਹਨੇ ਕਰੰਸੀ ਵਗੈਰਾ ਚੇਂਜ ਕੀਤੀ ਤੇ ਹੁਣ ਦੇਖੋ ਇਹ ਆਪਣੇ ਕੋਇਨ ਦੁਬਾਰਾ ਇਹ ਕਰ ਰਹੇ ਨੇ। ਸੋ ਯਾਰ ਟਾਈਮਸ ਹੈਵ ਚੇਂਜਡ,
ਟਾਈਮਸ ਹੈਵ ਚੇਂਜਡ, ਤੇ ਉਹ ਚੋ ਕੈਸ਼ ਆਊਟ ਇਹ ਆਈ ਐਮ ਨਾਟ ਸ਼ੋਰ, ਆਈ ਡੋਂਟ ਨੋ ਵਾਈ ਦਿਸ ਇਜ਼ ਨਾਟ ਅ ਕੰਟਰੋਵਰਸੀ ਆਲਰੇਡੀ, ਵਾਈ ਇਜ਼ ਦਿਸ ਨਾਟ ਅ ਬਿਗ ਕੰਟਰੋਵਰਸੀ ਆਲਰੇਡੀ। ਇਹ ਕੰਟਰੋਵਰਸੀ ਬਣੇਗੀ ਕਿ ਨਹੀਂ ਬਣੇਗੀ, ਹੁਣ ਉਹੀ ਸਮਾਂ ਅੱਜ ਤੋਂ ਬਾਅਦ ਕਾਫੀ ਜ਼ਿਆਦਾ ਤਬਦੀਲ ਹੋ ਜਾਣਾ ਦ ਵੇ ਦ ਗਵਰਨਮੈਂਟ ਰਨਸ। ਅੱਜ ਦੇਖੋ ਇੱਕ ਪਾਸੇ ਤੇ ਜੋ ਬਾਈਡਨ ਟਰੰਪ ਦੇ ਨਾਲ ਚਾਹਾਂ ਚੂਹਾਂ ਪੀ ਰਹੇ ਸੀ ਸਵੇਰੇ, ਹੈ ਨਾ, ਉਹ ਤਾਂ ਚਲੋ ਰਿਵਾਇਤ ਹੈਗੀ ਆ ਕਿ ਵਾਈਟ ਹਾਊਸ ਪਹਿਲਾਂ ਗ੍ਰੀਟ ਕਰਕੇ ਫਿਰ ਇਕੱਠੇ ਜਾਂਦੇ ਨੇ ਸਹੁੰ ਚੁੱਕ ਸਮਾਗਮ ਲਈ, ਪਰ ਅੱਜ ਸਵੇਰੇ ਜੋ ਬਾਈਡਨ ਨੇ ਵਾਸੂ ਜੀ ਕੁਝ ਲੋਕਾਂ ਨੂੰ ਪ੍ਰੀ ਐਮਟਿਵਲੀ ਪਾਰਡਨ ਵੀ ਕੀਤਾ, ਜਿਨ੍ਹਾਂ ਦੇ ਵਿੱਚ ਡਾਕਟਰ ਫਾਊਚੀ ਅਤੇ ਜਿਹੜੇ ਕੁਝ ਅਜਿਹੇ ਅਧਿਕਾਰੀ ਜਿਨ੍ਹਾਂ ਨੇ 6 ਜਨਵਰੀ ਵਾਲੇ ਕੈਪੀਟਲ ਰਾਇਟ ਤੋਂ ਬਾਅਦ ਇਨਵੈਸਟੀਗੇਸ਼ਨਸ ਕੀਤੀਆਂ ਸੀ, ਉਹਨਾਂ ਦੇ ਖਿਲਾਫ਼ ਭਾਵੇਂ ਕੋਈ ਚਾਰਜਿਸ ਨਹੀਂ ਹੈਗੇ, ਕੁਛ ਨਹੀਂ ਹੈਗਾ, ਪਰ ਉਹਨਾਂ ਨੂੰ ਇੱਕ ਪ੍ਰੀ ਐਮਟਿਵ ਪਾਰਡਨ ਦੇ ਦਿੱਤਾ ਗਿਆ ਕਿ ਜੇ ਡੋਨਲਡ ਟਰੰਪ ਆ ਕੇ ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਕਰਨੀ ਚਾਹੁੰਗੇ, ਡਾਕਟਰ ਐਂਥਨੀ ਫਾਊਚੀ ਜਾਂ ਕੁਝ ਹੋਰ ਜਿਹੜੇ ਅਧਿਕਾਰੀ ਨੇ, ਤਾਂ ਉਹਨਾਂ ਨੂੰ ਪਹਿਲਾਂ ਤੋਂ ਹੀ ਪ੍ਰੈਜ਼ੀਡੈਂਸ਼ੀਅਲ ਪਾਰਡਨ ਦੇ ਦਿੱਤੀ ਗਈ ਆ।
ਤੇ ਡੋਨਲਡ ਟਰੰਪ ਅੱਜ ਐਕਸਪੈਕਟਡ ਆ ਕਿ ਆਉਂਦਿਆਂ ਸਾਰ ਹੀ
ਉਹਨੂੰ ਕੈਂਸਲ,
ਉਹ ਜਿਹੜੇ ਰਾਈਟਰਸ ਨੇ ਕੈਪੀਟਲ ਹਿੱਲ ਰਾਈਟ ਵਾਲੇ,
ਹਾਂਜੀ ਹਾਂਜੀ,
ਸੋ ਉਹਨਾਂ ਨੂੰ ਪਾਰਡਨ ਕਰਨਗੇ ਉਹ। ਸੋ ਤੁਸੀਂ ਦੇਖ ਲਓ ਫਿਰ ਸਹੀ ਕੌਣ ਆ ਗਲਤ ਕੌਣ ਆ, ਇਹ ਤਾਂ ਫਿਰ ਇਹੀ ਹੋ ਗਿਆ ਨਾ, ਸਾਰੀ ਸਿਆਸਤ ਆ,
ਸਾਰੀ ਸਿਆਸਤ,
ਸਹੀ ਗਲਤ ਤਾਂ ਕੁਝ ਰਹਿ ਨਹੀਂ ਗਿਆ ਫਿਰ, ਕਿਉਂਕਿ ਸਾਨੂੰ ਪਤਾ ਹੁੰਦਾ ਸੀ ਕਿ ਯਾਰ ਵੀ ਚੋਰੀ ਕਰਨਾ ਗਲਤ ਹੈ, ਚੋਰੀ ਕਰਨਾ ਅਪਰਾਧ ਆ, ਮੁਲਕ ਦੇ ਖਿਲਾਫ਼ ਕੋਈ ਵੀ ਕੰਮ ਕਰਨਾ
ਅਪਰਾਧ ਆ,
ਦੈਟਸ ਕ੍ਰਾਈਮ, ਇਟ ਵਿਲ ਬੀ ਪਨਿਸ਼ਡ। ਹੁਣ ਤਾਂ ਇਹ ਹੋ ਗਿਆ ਵੀ ਡਿਪੈਂਡ ਕਰਦਾ ਵੀ ਸਰਕਾਰ ਕਿਹੜੀ ਸਟ੍ਰਾਈਪ ਦੀ ਆ,
ਤੁਹਾਡੇ ਗੁਨਾਹ ਦਾ ਅਰਥ ਤੁਹਾਡੇ ਸਮਰਥਨ ਦੇ ਉੱਪਰ ਡਿਪੈਂਡ ਕਰਦਾ, ਤੁਸੀਂ ਸਮਰਥਕ ਕਿਹਦੇ ਹੋ,
ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਇੱਕ ਰਾਸ਼ਟਰਪਤੀ ਪਾਰਡਨ ਕਰਦਾ
ਜੀ,
ਤੇ ਜਿਹੜੇ ਰਾਈਟਰਸ ਨੇ ਜਿਹੜੇ ਅਪਰਾਧੀ ਸੋ ਕਾਲ ਜਾਂ ਕਹਿ ਲਓ ਵੀ ਜਿਹੜੇ ਜਿਹਨਾਂ ਦੇ ਜਿਹੜੇ ਸਸਪੈਕਟਸ ਨੇ ਉਹਨਾਂ ਨੂੰ ਇੱਕ ਰਾਸ਼ਟਰਪਤੀ ਆ ਕੇ ਪਾਰਡਨ ਕਰਦਾ
ਜੀ,
ਤੇ ਫਿਰ ਤਾਂ ਇਹੀ ਹੋ ਗਿਆ ਨਾ ਵੀ ਸਾਰੀ ਇਹਦੀ ਸਿਆਸਤ ਆ ਫਿਰ।
ਇਹ ਵਾਸੂ ਜੀ ਹੁਣ ਬਿਲਕੁਲ ਜੋ ਸੀਗਾ ਨਾ, ਕਹਿੰਦੇ ਜਾਣਤੇ ਹੋ ਕੌਣ ਹਮ, ਉਨਕੇ ਭਤੀਜੇ ਹੈ ਹਮ, ਇਹ ਤਾਂ ਉਹ ਵਾਲਾ ਕੰਮ ਹੋ ਗਿਆ ਨਾ ਹੁਣ,
ਬਸ ਇੱਥੇ ਵੀ ਹੁਣ ਗੱਡੀਆਂ ਦੇ ਅੱਗੇ ਲਾਲ ਫੱਟੀਆਂ ਲੱਗਣ ਲੱਗ ਪੈਣੀਆਂ ਕਿ ਬ੍ਰਦਰ ਇਨ ਲਾਅ ਆਫ ਯੂਥ ਕਾਂਗਰਸ ਪ੍ਰੈਜ਼ੀਡੈਂਟ ਸਮਥਿੰਗ ਲਾਈਕ ਦੈਟ।
ਓ ਮੈਨ, ਅੱਛਾ ਵਾਸੂ ਜੀ ਹੁਣ ਫੋਕਸ ਲੈ ਕੇ ਆਉਂਦੇ ਹਾਂ ਕੈਨੇਡੀਅਨ ਪੋਲੀਟਿਕਸ ਵੱਲ, ਤੇ ਗੱਲ ਆਪਾਂ, ਅੱਛਾ ਇਹ ਦੱਸ ਦਈਏ ਵਟਸਐਪ ਦਾ ਸਾਡਾ ਨੰਬਰ 604-807-0915 ਹੈ, 604-807-0915, ਤੇ ਤੁਸੀਂ ਜਿਹੜੀ ਵੀ ਗੱਲਬਾਤ ਸੁਣ ਰਹੇ ਹੋ ਉਹਦੇ ਵਿੱਚ ਤੁਸੀਂ ਆਪਣਾ ਕੋਈ ਵੀ ਜੋ ਕੁਝ ਇਨਪੁੱਟ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਇਸ ਨੰਬਰ 'ਤੇ ਤੁਸੀਂ ਮੈਸੇਜ ਭੇਜ ਸਕਦੇ ਹੋ 604-807-0915। ਵਾਸੂ ਜੀ ਹੁਣ ਕੈਨੇਡੀਅਨ ਪੋਲੀਟਿਕਸ ਦੀ ਗੱਲ ਕਰੀਏ, ਕੱਲ੍ਹ ਲੀਡਰਸ਼ਿਪ ਬਿਡ ਲਿਬਰਲ ਪਾਰਟੀ ਦੇ ਲੀਡਰ ਬਣਨ ਦੇ ਵਾਸਤੇ ਇੱਥੇ ਲਾਂਚ ਕੀਤੀ ਕ੍ਰਿਸਟੀਆ ਫਰੀਲੈਂਡ ਨੇ, ਕ੍ਰਿਸਟੀਆ ਫਰੀਲੈਂਡ ਦਾ ਜਿਹੜਾ ਇਵੈਂਟ ਸੀ ਉੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ, ਉਹ ਕੋਈ ਇੰਨਾ ਵਧੀਆ ਰਿਹਾ ਨਹੀਂ ਕਿਉਂਕਿ ਉੱਥੇ ਪ੍ਰੋਟੈਸਟਰ ਪਹੁੰਚ ਗਏ ਜਿਹੜੇ ਕਿ ਪ੍ਰੋ ਪੈਲੇਸਟੀਨੀਅਨ ਪ੍ਰੋਟੈਸਟਰ ਸਨ, ਉਹਨਾਂ ਦੇ ਵਿੱਚੋਂ ਕੁਝ ਤੇ ਜਸਟ ਅ ਫਿਊ ਇੰਚਜ਼ ਅਵੇ ਫਰੋਮ ਹਰ ਸਟੇਜ ਦੇ ਉੱਪਰ ਹੀ ਆਣ ਚੜੇ ਜਿਹੜੇ ਕੁਝ ਮੌਜੂਦਾ ਐਮ ਪੀ ਨੇ, ਕਈਆਂ ਨੂੰ ਤਾਂ ਉਹਨਾਂ ਨੇ ਫੜ ਕੇ ਥੱਲੇ ਲਾਇਆ। ਸੋ ਕ੍ਰਿਸਟੀਆ ਫਰੀਲੈਂਡ ਦਾ ਜਿਹੜਾ ਉਹ ਲਾਂਚ ਇਵੈਂਟ ਸੀ ਉਹ ਕਾਫੀ ਜ਼ਿਆਦਾ ਸਿਰਦਰਦੀ ਭਰਪੂਰ ਹੋ ਗਿਆ ਉਹਨਾਂ ਵਾਸਤੇ, ਇਟ ਡਿਡ ਨਾਟ ਗੋ ਸਮੂਥਲੀ ਐਟ ਆਲ, ਅਤੇ ਉਹਦੇ ਬਾਰੇ ਜਿਹੜੇ ਹੋਰ ਪਹਿਲੂ ਨੇ ਗੱਲ ਕਰਦੇ ਹਾਂ। ਇੱਕ ਉਹਨਾਂ ਨੇ ਇਹ ਵੀ ਗੱਲ ਕਹੀ, ਕਹਿੰਦੇ ਪ੍ਰਧਾਨ ਮੰਤਰੀ ਨਾਲ, ਕਹਿੰਦੇ ਮੈਂ ਤਾਂ ਲੜੀ ਬਹੁਤ, ਤੁਹਾਨੂੰ ਤਾਂ ਪਤਾ ਹੀ ਕੁਛ ਨਹੀਂ, ਉਹ ਤਾਂ ਹੁਣ ਉਹ ਖੁਲਾਸੇ ਕਰਨ ਲੱਗੇ ਨੇ
ਕਿੰਨਾ ਕੁਝ ਹੀ ਕਹਿ ਕੇ।
ਹਾਂ,
ਸੋ ਉਹਨਾਂ ਨੇ ਪਹਿਲੀ ਗੱਲ ਤਾਂ ਇਹ ਕਹੀ ਕਿ ਡੋਨਲਡ ਟਰੰਪ ਨੂੰ ਕਹਿੰਦੇ ਮੈਂ ਪਹਿਲਾਂ ਵੀ ਉਹਨਾਂ ਨਾਲ ਡੀਲ ਕੀਤਾ ਨੈਫਟਾ ਨੈਗੋਸੀਏਸ਼ਨ ਦੌਰਾਨ, ਇਹ ਕਹਿੰਦੇ ਆਪਾਂ ਦੁਬਾਰਾ ਕਰਾਂਗੇ, ਫਿਰ ਕਹਿੰਦੇ ਕਿ ਕੋਵਿਡ-19 ਦੌਰਾਨ, ਸੋ ਇਟ ਗੱਟ ਚਾਹੀਦੇ ਨੇ ਵਿਜੇ ਜੀ, ਕਿ ਕਹਿੰਦੇ ਕੋਵਿਡ-19 ਤੋਂ ਬਾਅਦ ਕਹਿੰਦੇ ਮੈਂ ਫਾਈਨੈਂਸ ਮਿਨਿਸਟਰ ਸੀ ਤੇ ਮੈਂ ਇਕਨੋਮੀ ਨੂੰ ਕਹਿੰਦੇ ਕ੍ਰਾਈਸਿਸ ਦੇ ਵਿੱਚੋਂ ਕੱਢ ਕੇ ਲਿਆਈ ਆ, ਸੋ ਇਹ ਉਹਨਾਂ ਨੇ ਕਹਿੰਦੇ ਮੈਂ ਕਹਿੰਦੇ ਇਹ ਕੰਮ ਕਰਦੀ ਰਵਾਂਗੀ, ਕਹਿੰਦੇ ਵੈਰੀ ਪ੍ਰਾਊਡ ਆਫ ਦੈਟ।
ਜਦਕਿ ਕਈਆਂ ਦਾ ਇਹ ਕਹਿਣਾ ਵੀ ਕ੍ਰਾਈਸਿਸ ਚੋਂ ਇਕਨੋਮੀ ਕੱਢੀ ਨਹੀਂ, ਸਗੋਂ ਉਹ ਜਿਹੜੀ ਕਿਸ਼ਤੀ ਸੀ ਉਹ ਮਝਧਾਰ ਚੋਂ ਕੱਢਣ ਦੀ ਥਾਂ ਤੇ ਹੋਰ ਜ਼ਿਆਦਾ ਹੁਣ ਤੁਸੀਂ ਡੀਪ ਇਨ ਟੂ ਦ ਕ੍ਰਿਟੀਕਲ ਵਾਟਰਸ ਲੈ ਗਏ।
ਚਾਈਲਡ ਕੇਅਰ ਜਿਹੜਾ ਲਿਬਰਲ ਪਾਰਟੀ, ਸੋ ਲਿਬਰਲ ਪਾਰਟੀ ਦੇ ਜਿੰਨੇ ਵੀ ਕਹਿ ਲਓ ਕਿ ਉਹਨਾਂ ਦੇ ਫਲੈਗਸ਼ਿਪ ਪ੍ਰੋਮਿਸਿਸ ਸੀਗੇ ਜਾਂ ਉਹਨਾਂ ਦੇ ਫਲੈਗਸ਼ਿਪ ਪ੍ਰੋਗਰਾਮਸ ਜਿਹੜੇ ਉਹ ਕਲੇਮ ਕਰਦੇ ਨੇ ਵੀ ਅਸੀਂ ਡਿਲੀਵਰ ਕੀਤੇ ਨੇ, ਉਹਨਾਂ ਸਾਰਿਆਂ ਦਾ ਕ੍ਰੈਡਿਟ ਕ੍ਰਿਸਟੀਆ ਫਰੀਲਰ ਨੇ ਲਿਆ।
ਜਦਕਿ ਜਿਹੜੀ ਚਾਈਲਡ ਕੇਅਰ ਵਾਲੀ ਪਾਲਿਸੀ ਲਾਗੂ ਹੋਈ ਉਦੋਂ ਬਾਅਦ ਜਿਹੜੀ ਫੈਮਿਲੀਜ਼ ਮਿਨਿਸਟਰ ਸੀਗੇ ਕਰੀਨਾ ਗੋਲਡ, ਤੇ ਉਧਰੋਂ ਕੁਝ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਉਸ ਚੀਜ਼ ਦਾ ਕ੍ਰੈਡਿਟ ਕਰੀਨਾ ਗੋਲਡ ਨੂੰ ਦਿੰਦੇ ਨੇ ਵੀ ਕਰੀਨਾ ਗੋਲਡ ਦੇ ਮੰਤਰੀ ਹੋਣ ਦੇ ਸਮੇਂ ਤੇ ਜਿਹੜਾ ਉਹ ਪ੍ਰੋਗਰਾਮ ਸੀ ਉਹ ਲਾਂਚ ਹੋਇਆ।
ਸੋ ਹਰ ਚੀਜ਼ ਉਹਨਾਂ ਨੇ ਆਏ ਕਹਿ ਕੇ ਕਹੀ, ਆਈ ਡਿਲੀਵਰਡ ਚਾਈਲਡ ਕੇਅਰ, ਆਈ ਡਿਲੀਵਰਡ ਦਿਸ, ਆਈ ਡਿਡ ਦਿਸ, ਆਈ ਡਿਡ ਦੈਟ,
ਆਰ ਯੂ ਰੈਡੀ ਟੂ ਫਾਈਟ ਅਗੇਨ, ਆਰ ਯੂ ਰੈਡੀ ਟੂ ਫਾਈਟ, ਯੈਸ ਵੀ ਆਰ ਰੈਡੀ ਟੂ ਫਾਈਟ, ਆਰ ਯੂ ਰੈਡੀ ਟੂ ਫਾਈਟ। 15 ਸਕਿੰਟ ਦੇ ਵਿੱਚ ਇਸੇ ਸੈਂਟੈਂਸ ਨੂੰ
ਲੋਟ ਆਫ ਰੈਪੀਟੀਸ਼ਨ ਵਿਦ
ਜੋੜ ਤੋੜ ਕੇ
ਥਰੂ ਆਊਟ ਦ ਪ੍ਰੋਗਰਾਮ, ਥਰੂ ਆਊਟ ਦਿਸ ਦਿਸ ਸਪੀਚ, ਥਰੂ ਆਊਟ ਦਿਸ ਇਨੋਗਰੇਸ਼ਨ ਲੀਡਰਸ਼ਿਪ ਲਾਂਚ, ਸਾਰੇ ਉਹਦੇ ਵਿੱਚ ਦੇਰ ਵਾਸ ਸੋ ਮਚ ਰੈਪੀਟੀਸ਼ਨ, ਫਾਈਟ ਫਾਈਟ, ਡਿਫੈਂਡ ਡਿਫੈਂਡ, ਉਹੀ ਜਿਹੜੇ ਸ਼ਬਦ ਸੀਗੇ ਦੇ ਵਰ ਰਿਪੀਟਡ ਅਗੇਨ ਐਂਡ ਅਗੇਨ। ਉਹਦੇ ਵਿੱਚ ਇੱਕ ਬਹੁਤ ਵੱਡਾ ਕੈਟਲਿਸਟ ਆਫਕੋਰਸ ਉਹ ਪ੍ਰੋਟੈਸਟ ਸੀਗੇ, ਕਿਉਂਕਿ ਉਹ ਫਲੋ ਬਣਾ ਨਹੀਂ ਦਿੱਤਾ ਉਹਨਾਂ ਨੇ ਸਪੀਚ ਦਾ, ਤੇ ਉਹ ਪ੍ਰੋਟੈਸਟ ਏਦਾਂ ਨਹੀਂ ਸੀ ਵੀ ਉਹ 2-4 ਮਿੰਟ ਹੋਇਆ ਤੇ ਖਤਮ ਹੋ ਗਿਆ। ਥਰੂ ਆਊਟ ਦ ਲਾਂਚ ਉਹਨਾਂ ਨੇ ਇਸ ਤਰੀਕੇ ਨਾਲ ਸਟ੍ਰੈਟੇਜਿਕਲੀ ਆਪਣਾ ਪ੍ਰੋਟੈਸਟ ਜਿਹੜਾ ਉਹ ਪਲਾਨ ਕੀਤਾ ਹੋਇਆ ਸੀ ਕਿ ਹਾਲ ਦੇ ਵਿੱਚ ਕਿੰਨੇ ਸਾਰੇ ਲੋਕ ਮੌਜੂਦ ਸਨ, ਇੱਕ ਇੱਕ ਕਰਕੇ ਮੌਕੇ ਤੇ ਉਹ ਪ੍ਰੋਟੈਸਟ ਕਰ ਰਹੇ ਸੀ। ਸੋ ਜਦੋਂ ਸਪੀਚ ਸ਼ੁਰੂ ਹੋਈ 5-10 ਮਿੰਟ ਬਾਅਦ ਇੱਕ ਬੰਦਾ ਬੋਲਿਆ, ਉਸ ਤੋਂ ਬਾਅਦ ਜਦੋਂ ਉਹਨੂੰ ਬਾਹਰ ਕੱਢਿਆ ਗਿਆ ਥੋੜੇ 5-10 ਮਿੰਟ ਬਾਅਦ ਫਿਰ ਦੂਜਾ ਬੋਲਿਆ। ਇਸ ਤਰ੍ਹਾਂ ਥਰੂ ਆਊਟ ਦ ਸਪੀਚ ਇਹ ਪ੍ਰੋਟੈਸਟ ਚੱਲਦੇ ਰਹੇ। ਉਹਨਾਂ ਨੇ ਕਹਿ ਲਓ ਵੀ ਕ੍ਰਿਸਟੀਆ ਫਰੀਲਨ ਦਾ ਉਹ ਫਲੋ ਹੀ ਨਹੀਂ ਬਣਨ ਦਿੱਤਾ ਉਹਨਾਂ ਦੇ ਭਾਸ਼ਣ ਦਾ। ਅੱਛਾ, ਇਹਦੇ ਵਿੱਚ ਕ੍ਰਿਸਟੀਆ ਫਰੀਲਨ ਨੇ ਮੇਰਾ ਖਿਆਲ ਜਿਹੜੀ ਇਹਦੇ 'ਚੋਂ ਹੈਡਲਾਈਨ ਬਣਦੀ ਹੈ ਉਹ ਇਹ ਹੈ ਕਿ ਉਹਨਾਂ ਨੇ ਮਾਰਕ ਕਾਰਨੀ ਤੇ ਨਿਸ਼ਾਨਾ ਕੱਸਿਆ, ਇਹ ਕਹਿ ਕੇ ਕਹਿੰਦੇ ਕਿ ਰਿਗਾਰਡਲੈਸ ਕਿ ਮੈਂ ਇਲੈਕਸ਼ਨ ਇਹ ਲੀਡਰਸ਼ਿਪ ਬਿਡ ਜਿੱਤਾਂ ਨਾ ਜਿੱਤਾਂ, ਅਗਲਾ ਇਲੈਕਸ਼ਨ ਐਮ ਪੀ ਵਜੋਂ ਲਿਬਰਲ ਪਾਰਟੀ ਜਿਹੜਾ ਜਨਰਲ ਇਲੈਕਸ਼ਨ ਆ ਲਿਬਰਲ ਪਾਰਟੀ ਵੱਲੋਂ ਐਮ ਪੀ ਵਾਸਤੇ ਮੈਂ ਅਗਲਾ ਇਲੈਕਸ਼ਨ ਜ਼ਰੂਰ ਲੜਾਂਗੀ।
ਜੀ ਜੀ,
ਐਂਡ ਵੀ ਨੀਡ ਦਿਸ ਕਮਿਟਮੈਂਟ ਫਰੋਮ ਅਦਰ ਕੈਂਡੀਡੇਟਸ ਐਸ ਵੈਲ।
ਜੀ,
ਸੋ ਮਾਰਕ ਕਾਰਨੀ ਨੂੰ ਉਹਨਾਂ ਦਾ ਮਤਲਬ ਇਹ ਸੀ ਵੀ ਪੁੱਛੋ ਜਾ ਕੇ ਜੇ ਉਹ ਲੀਡਰਸ਼ਿਪ ਬਿਡ ਹਾਰ ਜਾਂਦੇ ਨੇ ਤੇ ਕੀ ਉਹ ਐਮ ਪੀ ਦਾ ਇਲੈਕਸ਼ਨ ਲੜ ਕੇ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਵੀ ਜਾਂ ਫਿਰ ਉਹ ਸਿਰਫ ਇੱਕ ਉਹ ਪੈਰਾਸ਼ੂਟ ਕੈਂਡੀਡੇਟ ਨੇ, ਆਊਟਸਾਈਡਰ ਨੇ।
ਅੱਜ ਵਾਸੂ ਜੀ ਫਰੈਂਕ ਬੇਲੀਜ਼ ਪ੍ਰੋਗਰਾਮ ਦੇ ਵਿੱਚ ਫਸਟ ਆਵਰ 'ਚ ਗੱਲਬਾਤ ਕਰਨ ਲਈ ਸ਼ਾਮਲ ਹੋਏ ਸੀ। ਜਾਂਦੇ ਜਾਂਦੇ ਅਖੀਰਲਾ ਸਵਾਲ ਮੈਂ ਉਹਨਾਂ ਨੂੰ ਇਹ ਪੁੱਛਿਆ ਸੀ ਕਿਉਂਕਿ ਉਹ ਇੱਕੋ ਟਰਮ ਐਮ ਪੀ ਰਹੇ ਨੇ। ਸੋ ਫਰੈਂਕ ਬੇਲੀਜ਼ ਨੇ ਉਹਨੂੰ ਪੁੱਛਿਆ ਵੀ ਕੀ ਜੇ ਤੁਸੀਂ ਹਾਰ ਜਾਂਦੇ ਹੋ ਐਮ ਪੀ ਵਜੋਂ ਲੜੋਗੇ? ਉਹ ਕਹਿੰਦੇ ਉਹ ਡਿਪੈਂਡ ਕਰਦਾ ਵੀ ਕਹਿੰਦੇ ਵੈਸੇ ਦੇਖੋ ਮੈਂ ਲਿਬਰਲ ਪਾਰਟੀ ਨਾਲ ਹਮੇਸ਼ਾ ਤੋਂ ਰਿਹਾ 48 ਸਾਲਾਂ ਤੋਂ ਵੀ ਮੈਂ ਟੀਨੇਜਰ ਹੀ ਸੀ ਜਦੋਂ ਦਾ ਪਾਰਟੀ ਨਾਲ ਜੁੜਿਆ ਹੋਇਆ। ਕਹਿੰਦੇ ਹੁਣ ਇਹ ਵੀ ਤਾਂ ਹੋ ਸਕਦਾ ਵੀ ਜਿਹੜਾ ਅਗਲਾ ਲੀਡਰ ਆਵੇ ਉਹ ਚਾਹੁੰਦਾ ਹੀ ਨਾ ਹੋਵੇ ਕਿ ਮੈਂ ਉਹਨਾਂ ਦੀ ਟੀਮ ਦੇ ਵਿੱਚ ਬਤੌਰ ਕੈਂਡੀਡੇਟ ਹੋਵਾਂ। ਸੋ ਕਹਿੰਦੇ ਅਜੇ ਕੁਝ ਵੀ ਸਪੈਕੂਲੇਟ ਕਰਨਾ ਔਖਾ, ਪਰ ਆਫਕੋਰਸ ਜਿਹੜਾ ਉਹਨਾਂ ਦਾ ਨਿਸ਼ਾਨਾ ਹੈ ਉਹ ਫਰੈਂਕ ਬੇਲੀਜ਼ ਵੱਲ ਨਹੀਂ ਸੀ, ਕ੍ਰਿਸਟੀਆ ਫਰੀਲੈਂਡ ਦੇ ਨਿਸ਼ਾਨੇ ਤੇ ਮਾਰਕ ਕਾਰਨੀ ਨੇ। ਸੋ ਮਾਰਕ ਕਾਰਨੀ ਇਸ ਬਾਰੇ ਕੀ ਕਹਿੰਦੇ ਨੇ? ਕੱਲ੍ਹ ਦੀ ਕ੍ਰਿਸਟੀਆ ਫਰੀਲੈਂਡ ਦੀ ਜਿਸ ਤਰ੍ਹਾਂ ਦੀ ਦੇਖੋ ਲਾਂਚ ਰਹੀ ਓਵਰਆਲ ਕਿਉਂਕਿ ਲਿਬਰਲ ਸਰਕਾਰ ਦੇ ਟਰੂਡੋ ਸਰਕਾਰ ਦੇ ਉਹ ਇੰਨਾ ਨੇੜੇ ਰਹੇ ਨੇ, ਜਿਹੜੀਆਂ ਸਰਕਾਰ ਦੀਆਂ ਜੇ ਕੋਈ ਉਪਲਬਧੀਆਂ ਨੇ ਜਿਹਦਾ ਕ੍ਰੈਡਿਟ ਲਿਬਰਲ ਨੂੰ ਮਿਲਦਾ ਤਾਂ ਉਹ ਕ੍ਰੈਡਿਟ ਕ੍ਰਿਸਟੀਆ ਫਰੀਲੈਂਡ ਨੂੰ ਵੀ ਨਾਲ ਹੀ ਜਾਏਗਾ ਕਿਉਂਕਿ ਉਹ ਡਿਪਟੀ ਪ੍ਰਾਈਮ ਮਿਨਿਸਟਰ ਵੀ ਸਨ, ਫਾਈਨੈਂਸ ਮਿਨਿਸਟਰ ਵੀ ਸਨ।
ਜੇ ਉਹਨਾਂ ਉਪਲਬਧੀਆਂ ਦਾ ਇੰਨਾ ਕ੍ਰੈਡਿਟ ਮਿਲਦਾ ਹੁੰਦਾ ਤਾਂ ਜਸਟਿਨ ਟਰੂਡੋ ਨੂੰ ਅਸਤੀਫਾ ਨਹੀਂ ਸੀ
ਦੇਣਾ ਪੈਣਾ। ਸੋ ਜਿਹੜੀਆਂ ਚੀਜ਼ਾਂ ਕਰਕੇ ਲੋਕ ਲਿਬਰਲ ਪਾਰਟੀ ਤੋਂ ਨਾਰਾਜ਼ ਨੇ, ਲਿਬਰਲ ਸਰਕਾਰ ਤੋਂ ਨਾਰਾਜ਼ ਨੇ, ਉਹ ਜਿਹੜੀਆਂ ਨਾਰਾਜ਼ਗੀਆਂ ਨੇ ਉਹ ਤੋਂ ਵੀ ਕ੍ਰਿਸਟੀਆ ਫਰੀਲੈਂਡ ਆਪਣੇ ਆਪ ਨੂੰ ਬਚਾ ਨਹੀਂ ਸਕਦੇ ਕਿਉਂਕਿ ਸ਼ੀ ਵਾਜ਼ ਰਾਈਟ ਫਰੰਟ ਐਂਡ ਸੈਂਟਰ। ਕੱਲ੍ਹ ਉਹਨਾਂ ਨੇ ਕੋਸ਼ਿਸ਼ ਜ਼ਰੂਰ ਕੀਤੀ ਆਪਣੇ ਆਪ ਨੂੰ ਜਸਟਿਨ ਟਰੂਡੋ ਤੋਂ ਫਰਦਰ ਡਿਟੈਚ ਕਰਨ ਦੀ, ਕਿਉਂਕਿ ਇੱਕ ਤਾਂ ਉਹ ਚਿੱਠੀ ਸੀ 16 ਦਸੰਬਰ ਵਾਲੀ ਜਿਹਦੇ ਵਿੱਚ ਇਹ ਉਹਨਾਂ ਨੇ ਕਿਹਾ ਕਿ ਦੇਖੋ ਸਾਡੇ ਆਪਸ 'ਚ ਮਤਭੇਦ ਹੋ ਗਏ ਨੇ, ਵੀ ਨੀਡ ਟੂ ਕੀਪ ਆਰ ਫਿਸਕਲ ਪਾਊਡਰ ਡਰਾਈ, ਹੈ ਨਾ। ਉਹਨਾਂ ਨੇ ਕੱਲ੍ਹ ਵੀ ਗੱਲ ਰਿਪੀਟ ਕੀਤੀ ਆ, ਪਰ ਉਹਨੇ ਕੱਲ੍ਹ ਗੱਲ ਕਹੀ ਕਹਿੰਦੇ ਵੀ ਕਹਿੰਦੇ ਖਾਸ ਤੌਰ 'ਤੇ ਜਦੋਂ ਦਾ ਡੋਨਲਡ ਟਰੰਪ ਨੇ ਟੈਰਿਫਸ ਦੇ ਸੰਬੰਧੀ ਇਹ ਧਮਕੀ ਦੇ ਦਿੱਤੀ ਸੀ, ਕਹਿੰਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਕਹਿੰਦੇ ਮੇਰੇ ਮਤਭੇਦ ਬਹੁਤ ਹੋਏ ਸਪੈਂਡਿੰਗ ਨੂੰ ਲੈ ਕੇ, ਉਸ ਤੋਂ ਪਹਿਲਾਂ ਵੀ ਕਿਤੇ ਕਿਤੇ ਹੁੰਦੇ ਰਹੇ ਸੀ ਪਰ ਉਦੋਂ ਤਾਂ ਫਿਰ ਪਾਣੀ ਸਿਰ ਤੋਂ ਉੱਪਰੋਂ ਨਿਕਲ ਗਿਆ। ਕਹਿੰਦੇ ਮੈਂ ਤਾਂ ਲੜੀ ਬਹੁਤ ਪ੍ਰਧਾਨ ਮੰਤਰੀ ਨਾਲ, ਤੁਹਾਨੂੰ ਤਾਂ ਪਤਾ ਹੀ ਕੁਛ ਨਹੀਂ।
ਸੋ ਕਹਿੰਦੇ ਬਤੌਰ ਫੋਰਨ ਅਫੇਅਰਜ਼ ਮਿਨਿਸਟਰ ਕਹਿੰਦੇ ਆਈ ਡਿਲੀਵਰਡ ਦ ਨਿਊ ਨੈਫਟਾ, ਬਤੌਰ ਫਾਈਨੈਂਸ ਮਿਨਿਸਟਰ ਕਹਿੰਦੇ ਆਈ ਨੈਵੀਗੇਟਡ ਦ ਇਕਨੋਮੀ ਥਰੂ ਕੋਵਿਡ-19, ਐਂਡ ਬਤੌਰ ਡੈਪਟੀ ਪ੍ਰਾਈਮ ਮਿਨਿਸਟਰ ਆਈ ਫੋਟ ਵਿਦ ਦ ਪ੍ਰਾਈਮ ਮਿਨਿਸਟਰ, ਆਈ ਸਟੂਡ ਅਪ ਅਗੇਂਸਟ, ਇਦਾਂ ਦਾ ਉਹਨਾਂ ਨੇ ਕੁਛ ਸ਼ਬਦ ਇਸਤੇਮਾਲ ਕੀਤਾ ਕਿ ਮੈਂ ਪ੍ਰਾਈਮ ਮਿਨਿਸਟਰ ਦੇ ਖਿਲਾਫ ਸਟੈਂਡ ਲਿਆ ਕਿ ਜਦੋਂ ਖਾਸ ਤੌਰ 'ਤੇ ਕਹਿੰਦੇ ਸਪੈਂਡਿੰਗ ਨੂੰ ਲੈ ਕੇ ਕਿ ਪੈਸਿਆਂ ਦੇ ਖਰਚੇ ਨੂੰ ਜਿਹੜਾ ਲੈ ਕੇ ਵੱਧ ਖਰਚਿਆਂ ਕਰਕੇ, ਕਹਿੰਦੇ ਮੈਂ ਉਹਨਾਂ ਦੇ ਖਿਲਾਫ ਸਟੈਂਡ ਲਿਆ ਜਦੋਂ ਲੋੜ ਸੀ ਸਟੈਂਡ ਲੈਣ ਦੀ। ਸੋ ਇੱਦਾਂ ਦੀ ਉਹਨਾਂ ਨੇ ਗੱਲਾਂ ਕੀਤੀਆਂ। ਵਿਜੇ ਜੀ, ਹੁਣ ਦੇਰ ਮੇ ਬੀ ਅ ਲੋਟ ਆਫ ਥਿੰਗਸ ਗੋਇੰਗ ਅਗੇਂਸਟ ਕ੍ਰਿਸਟੀਆ ਫਰੀਲੈਂਡ ਰਾਈਟ ਨਾਓ ਜਦੋਂ ਅਸੀਂ ਪਬਲਿਕ ਓਪੀਨੀਅਨ ਦੀ ਗੱਲ ਕਰਦੇ ਹਾਂ, ਬਟ ਲੈਟਸ ਨੋਟ ਡਿਸਕਾਊਂਟ ਹਰ, ਲੈਟਸ ਨੋਟ ਫਰਗੈਟ ਕਿ ਇਸ ਲੀਡਰਸ਼ਿਪ ਇਲੈਕਸ਼ਨ ਦੇ ਵਿੱਚ ਪਾਰਟੀ ਮੈਂਬਰਾਂ ਨੇ ਵੋਟ ਪਾਉਣੀ ਹੈ, ਜਿਹੜੇ ਟਿਕਟਡ ਮੈਂਬਰਸ ਨੇ ਪਾਰਟੀ ਦੇ, ਤੇ ਜੋ ਕਿ ਤਕਰੀਬਨ 85,000 ਲੋਕ ਨੇ ਤਕਰੀਬਨ। ਸੋ ਇਹਦੇ ਵਿੱਚ ਕੱਲ ਜਦੋਂ ਉਹਨਾਂ ਨੇ ਆਪਣੀ ਲੀਡਰਸ਼ਿਪ ਬਿਡ ਲਾਂਚ ਕੀਤੀ ਹੈ ਕ੍ਰਿਸਟੀਆ ਫ੍ਰੀਲੈਂਡ ਨੇ,
ਹਾਂਜੀ,
ਉਹਨਾਂ ਦੇ ਨਾਲ ਮਾਰਕ ਹੋਲੈਂਡ ਕੈਬਨਿਟ ਮੰਤਰੀ,
ਹਾਂਜੀ,
ਤੇ ਨਾਲ ਆਰਿਫ ਇਰਾਨੀ ਕੈਬਨਿਟ ਮੰਤਰੀ, ਦੋਨੋਂ ਖੜੇ ਸਨ ਉੱਥੇ ਤੇ ਕੈਬਨਿਟ ਦੇ ਵਿੱਚੋਂ ਜਿਹੜੇ ਮੰਤਰੀ ਨੇ ਅਜੇ ਤੱਕ ਕਿਸੇ ਨੇ ਵੀ ਪਬਲਿਕਲੀ ਆ ਕੇ ਮਾਰਕ ਕਾਰਡੀ ਨੂੰ ਐਂਡੋਰਸ ਨਹੀਂ ਕੀਤਾ।
ਨੋ ਨੋ ਬਸ ਸੋਰੀ,
ਕੌਣ ਹੈ
ਯਾਰ
ਕੈਬਨਿਟ ਵਿੱਚੋਂ?
ਹਾਂ ਹਾਂ ਯਾਰ, ਹਾਊ ਕੈਨ ਆਈ ਫੋਰਗੇਟ ਹਰ ਨੇਮ, ਆਪਣਾ ਫੋਰਨ ਅਫੇਅਰਸ ਮਿਨਿਸਟਰ ਮੈਲਨੀ ਜੋਲੀ।
Oh yeah,
Melanie Joly endorsed
her. Melanie Joly, that was a big news yesterday. So yeah, so Chrystia Freeland's campaign launched to kuch ghante pehla hi, kuch minute pehla in fact. Yeah, you're right. How could I forget?
Koi gall nahi, ho janda jive mainu naam bhul gaya suni.
Melanie Joly ne endorse kita Mark Carney nu,
haan ji,
te it was a big step up. But jadon unna di campaign launch si Mark Carney di, ਉਦੋਂ ਕੁਝ ਐਮ ਪੀਜ਼ ਉੱਥੇ ਮੌਜੂਦ ਸਨ, ਮੋਸਟ ਆਫ ਦੈਮ ਵਰ ਬੈਕ ਬੈਂਚਰਸ,
ਕਰੈਕਟ,
ਤੇ ਉਸ ਵੇਲੇ ਤੱਕ ਕੋਈ ਉਹਨਾਂ ਨੂੰ ਨਾਲ ਕੋਈ ਕੈਬਨਿਟ ਦੇ ਵਿੱਚੋਂ ਕੋਈ ਸਮਰਥਨ ਹਾਸਲ ਨਹੀਂ ਸੀ।
ਤੇ ਮੈਲਨੀ ਜੋਲੀ ਦਾ ਸਮਰਥਨ ਇਸ ਕਰਕੇ ਬੜਾ ਇੰਪੋਰਟੈਂਟ ਹੈ ਕਿਉਂਕਿ ਵਾਸੂ ਜੀ, ਜੇ ਕਿਤੇ ਕੋਈ ਵੀਕ ਲਿੰਕ ਮਾਰਕ ਕਾਰਨੀ ਵਾਸਤੇ ਬਣਦਾ ਤਾਂ ਕਿਊਬੈਕ ਆ, ਤੇ ਮੈਲਨੀ ਜੋਲੀ ਕਿਊਬੈਕ ਤੋਂ ਨੇ, ਕਿਊਬੈਕ ਦੇ ਵਿੱਚ ਉਹਨਾਂ ਦਾ ਜਿਹੜਾ ਇੱਕ ਕੈਂਪੇਨ ਦਾ ਪੂਰਾ ਅਪਰੈਟਸ ਆ ਬੜਾ ਜ਼ਬਰਦਸਤ ਆ। ਸੋ ਮੈਲਨੀ ਜੋਲੀ ਦੀ ਐਂਡੋਰਸਮੈਂਟ ਫੋਰ ਮਾਰਕ ਕਾਰਨੀ, ਇਹ ਕ੍ਰਿਸਟੀਆ ਫ੍ਰੀਲੈਂਡ ਵਾਸਤੇ ਬਹੁਤ ਵੱਡਾ ਝਟਕਾ
ਹੈਗਾ।
ਹਾਂਜੀ,
ਸੋ ਮੈਂ ਉਹੀ ਕਹਿਣ ਲੱਗਾ, ਕ੍ਰਿਸਟੀਆ ਫ੍ਰੀਲੈਂਡ ਦੇ ਕੋਲ ਜੇ ਅਜੇ ਤੱਕ ਕੋਈ ਕਹਿ ਲਓ ਕਿ ਇੱਕ ਬਹੁਤ ਵੱਡਾ ਪਲੱਸ ਪੁਆਇੰਟ ਹੈ, ਉਹ ਇਹੀ ਹੈ ਕਿ ਉਹ ਜਿਵੇਂ ਉਹਨਾਂ ਨੇ ਕੱਲ੍ਹ ਪ੍ਰੋਜੈਕਟ ਵੀ ਕੀਤਾ ਕਿ 2013 ਤੋਂ ਕਹਿੰਦੇ ਮੈਂ ਪਾਰਟੀ ਦੇ ਨਾਲ ਜੁੜੀ ਹੋਈ ਹਾਂ, ਅਤੇ ਸਾਰੇ ਉਹਨਾਂ ਨੇ ਗੱਲਾਂ ਕੀਤੀਆਂ, ਕਹਿੰਦੇ ਉਹਨਾਂ ਦੀ ਜਿਹੜੀ ਬਣੀ ਬਣਾਈ ਹੈ ਪਾਰਟੀ ਦੇ ਅੰਦਰ, ਕਿਉਂਕਿ ਪਾਰਟੀ ਦੇ ਜਿਹੜੇ ਟਿਕਟਡ ਮੈਂਬਰਸ ਨੇ ਉਹਨਾਂ ਨੇ ਵੋਟ ਪਾਉਣੀ ਹੈ।
ਹਾਂਜੀ,
ਸੋ ਇਹਦੇ ਵਿੱਚ ਬਣੀ ਬਣਾਈ ਦੀ ਬਹੁਤ ਇੱਕ ਇੰਪੋਰਟੈਂਸ ਹੁੰਦੀ ਹੈ
ਜੀ,
ਉਹ ਇੱਕ ਹੋ ਸਕਦਾ ਕਿ ਜੋ ਮਾਰਕ ਕਾਰਨੀ ਦੇ ਚੀਜ਼ ਜਿਹੜੀ ਖਿਲਾਫ ਜਾ ਸਕਦੀ ਹੈ ਤੇ ਕ੍ਰਿਸਟੀਆ ਫਿਲਰ ਨੂੰ ਉਹਦਾ ਫਾਇਦਾ ਹੋ ਸਕਦਾ
ਜੀ।
ਬਟ ਯੈਸ, ਉਹਦੇ ਵਿੱਚ ਜਿਹੜਾ ਹੁਣ ਇੱਕ ਵੇਰੀਏਬਲ ਜੁੜ ਗਿਆ ਕਿ ਮੈਲਨੀ ਜੋਲੀ, ਸੋ ਲੈਟਸ ਟਾਕ ਅਬਾਊਟ ਮੈਲਨੀ ਜੋਲੀ। ਮੈਲਨੀ ਜੋਲੀ ਨੇ ਜਦੋਂ ਅਨਾਊਂਸ ਕੀਤਾ ਸੀ ਕਿ ਉਹ ਆਪਣੇ ਕੈਬਨਿਟ ਪੋਰਟਫੋਲੀਓ ਦੇ ਉੱਤੇ ਫੋਕਸ ਕਰਨਗੇ ਤੇ ਉਹ ਲੀਡਰਸ਼ਿਪ ਇਲੈਕਸ਼ਨ ਵਿੱਚ ਸ਼ਾਮਲ ਨਹੀਂ ਹੋਣਗੇ, ਉਦੋਂ ਵਿਜੇ ਜੀ ਉਹਨਾਂ ਨੇ ਇੱਕ ਬੜੀ ਇੰਪੋਰਟੈਂਟ ਗੱਲ ਕਹੀ ਸੀ ਉਸ ਵੇਲੇ, ਕਹਿੰਦੇ ਸੀ ਕਿ ਮੈਨੂੰ ਆਨੈਸਟਲੀ, ਕਹਿੰਦੇ ਇਦਾਂ ਲੱਗਦਾ ਕਿ ਸਾਡਾ ਇੱਕ ਬੜਾ ਸਟਰੋਂਗ ਚਾਂਸ ਸੀ ਕਿ ਜੇ ਮੈਂ ਲੀਡਰਸ਼ਿਪ ਬਿਡ ਫਲੋਟ ਕਰਦੀ ਤੇ ਅਸੀਂ ਲੀਡਰ ਕਹਿੰਦੇ ਬਣ ਵੀ ਜਾਣਾ ਸੀ, ਮਤਲਬ ਮੈਲਨੀ ਜੋਲੀ ਨੇ ਲਿਬਰਲ ਪਾਰਟੀ ਦੀ ਲੀਡਰਸ਼ਿਪ ਜਿੱਤ ਜਾਣੀ ਸੀ। ਕਹਿੰਦੇ ਫਿਰ ਕਹਿੰਦੇ ਵੀ ਉਹਨਾਂ ਨੇ ਕੈਂਪੇਨ ਜੇ ਕਿਸੇ ਨੇ ਸਭ ਤੋਂ ਜ਼ਿਆਦਾ ਆਰਗੇਨਾਈਜ਼ ਕੀਤੀ ਹੋਈ ਸੀ ਅਜੇ ਤੱਕ ਉਹ ਮੈਲਨੀ ਜੋਲੀ ਨੇ ਹੀ ਕੀਤੀ ਹੋਈ ਸੀ, ਤੇ ਉਹਨਾਂ ਨੇ ਉਦੋਂ ਇਹ ਗੱਲ ਕਹੀ ਸੀ, ਕਹਿੰਦੇ ਇਸ ਲੀਡਰਸ਼ਿਪ ਇਲੈਕਸ਼ਨ ਦੇ ਵਿੱਚ ਸਾਡੀ ਜਿਹੜੀ ਆਰਗੇਨਾਈਜ਼ਡ ਕੈਂਪੇਨ ਹੈ ਉਹ ਇੱਕ ਬਹੁਤ ਅਹਿਮ ਭੂਮਿਕਾ ਅਜੇ ਵੀ ਨਿਭਾਏਗੀ। ਸੋ ਉਹ ਭੂਮਿਕਾ ਉਹਨਾਂ ਨੇ ਨਿਭਾਤੀ ਕਿ ਕ੍ਰਿਸਟੀਆ ਫਿਲੈਂਡ ਦੇ ਲਾਂਚ ਤੋਂ ਕੁਝ ਮਿੰਟ ਪਹਿਲਾਂ ਹੀ ਉਹਨਾਂ ਨੇ ਅਨਾਊਂਸ ਕਰਤਾ ਕਿ ਉਹ ਮਾਰਕ ਕਾਰਨੀ ਨੂੰ ਐਂਡੋਰਸ ਕਰ ਰਹੇ ਨੇ। ਸੋ ਹੁਣ ਇਹ ਦੇਖਣਾ ਹੋਏਗਾ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਹੋਰ ਐਂਡੋਰਸਮੈਂਟਸ ਨੇ ਫਰੋਮ ਕੈਬਨਿਟ ਮਿਨਿਸਟਰਸ ਜਿਹੜੇ ਫਰੰਟ ਬੈਂਚ ਜਿਹੜੇ ਕੌਕਸ ਮੈਂਬਰਸ ਨੇ ਉਹ ਕਿੱਧਰ ਜ਼ਿਆਦਾ ਭੁਗਤਦੀਆਂ ਨੇ।
ਜਿਹੜੀ ਵਾਸੂ ਜੀ ਹੁਣ ਕਰੀ ਬੜੀਆਂ ਇੰਪੋਰਟੈਂਟ ਤਾਰੀਖਾਂ ਆਉਣ ਵਾਲੀਆਂ ਨੇ ਨਾ ਇਸ ਪੂਰੀ ਟਾਈਮ ਲਾਈਨ ਦੇ ਵਿੱਚ। ਦੇਖੋ, $3,50,000 ਦਾ ਟੋਟਲ ਨੋਨ ਰਿਫੰਡੇਬਲ ਡਿਪੋਜ਼ਿਟ ਦੇਣਾ ਸਾਰੇ ਉਮੀਦਵਾਰਾਂ ਨੇ,
ਜਿਹਦੇ ਵਿੱਚੋਂ ਸੋ ਕਹਿੰਦੇ $50,000 ਜਿਹੜਾ ਹੈ ਉਹ ਰਿਫੰਡੇਬਲ ਆ, $3,00,000 ਜਿਹੜਾ ਨੋਨ ਰਿਫੰਡੇਬਲ।
ਸੋ $50,000 ਤੁਸੀਂ ਜਮ੍ਹਾਂ ਕਰਾਉਣਾ ਆਉਂਦੇ ਵੀਰਵਾਰ ਤੱਕ। ਸੋ ਉਹ ਤਾਂ ਜਿਹਨੇ ਜਿਹਨੇ
ਕੰਪਲਾਈਂਸ ਡਿਪੋਜ਼ਿਟ
ਡਿਪੋਜ਼ਿਟ ਜਿਹੜੇ ਬਾਕੀ ਦਾ ਵਾਸੂ ਜੀ ਜਿਹੜਾ ਬਾਕੀ ਦਾ ਅਮਾਊਂਟ ਆ ਉਹਦੇ ਵਿੱਚ ਇੱਕ ਤਾਂ ਡੈਡਲਾਈਨ ਆ 7 ਫਰਵਰੀ ਦੀ, 7 ਫਰਵਰੀ ਵਾਲੀ ਡੈਡਲਾਈਨ ਬਾਏ 5 PM EST $2,50,000 ਜਮ੍ਹਾਂ ਕਰਾਉਣਾ।
ਸੋ ਵਿਜੇ ਜੀ ਉਸ ਤੋਂ ਪਹਿਲਾਂ ਸੋ 23 ਜਨਵਰੀ ਤੱਕ ਕਹਿੰਦੇ $50,000 ਜਮ੍ਹਾਂ ਕਰਾਉਣਾ ਹੀ ਪਏਗਾ,
ਹਾਂਜੀ,
ਕੰਪਲਾਈਂਸ ਡਿਪੋਜ਼ਿਟ ਆ। ਫਿਰ 30 ਜਨਵਰੀ ਤੱਕ ਇੱਕ ਹੋਰ $50,000, ਫਿਰ 7 ਫਰਵਰੀ ਤੱਕ $2,50,000 ਹੋਰ, ਫਿਰ $17,00,000 ਤੱਕ $2,50,000 ਜਿਹੜਾ ਬਚਿਆ।
ਸੋ ਜਿਹੜੀ 30 ਜਨਵਰੀ, 7 ਫਰਵਰੀ, 17 ਫਰਵਰੀ, ਜਿਉਂ ਜਿਉਂ ਇਹ ਤਰੀਕਾਂ ਨੇੜੇ ਆਉਣਗੀਆਂ, ਮੇ ਬੀ 30 ਤੱਕ ਤਾਂ ਸ਼ਾਇਦ ਕੋਈ ਨਾ ਵਿਦਡਰਾਅ ਕਰਕੇ ਇੱਦਾਂ ਹੋਵੇ ਲਾਂਭੇ ਹੋਵੇ, ਪਰ 7 ਫਰਵਰੀ ਅਤੇ 17 ਫਰਵਰੀ ਬਹੁਤ ਕਰੂਸ਼ੀਅਲ ਤਾਰੀਖਾਂ ਹੋਣਗੀਆਂ, ਕਿਉਂਕਿ ਉਹ ਵਾਲੇ ਡਿਪੋਜ਼ਿਟਸ ਜਮ੍ਹਾਂ ਕਰਾਉਣ ਤੋਂ ਪਹਿਲਾਂ ਹੋ ਸਕਦਾ ਕਿ ਜਿਹੜੇ ਬਾਕੀ ਦੇ ਇਸ ਵੇਲੇ ਕੁਝ ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਲ ਉਮੀਦਵਾਰ ਨੇ ਉਹ ਆਪੋ ਆਪਣੀ ਕੈਂਪੇਨ ਨੂੰ ਫੋਲਡ ਕਰਕੇ ਕਿਸੇ ਹੋਰ ਮੌਜੂਦਾ ਕੈਂਡੀਡੇਟ ਨੂੰ ਐਂਡੋਰਸ ਕਰ ਦੇਣ। ਸੋ ਇਹ ਤਾਰੀਖਾਂ ਬੜੀਆਂ ਇੰਪੋਰਟੈਂਟ ਹੋਣਗੀਆਂ, ਰੇਸ ਅਜੇ ਹੋਰ ਨੈਰੋ ਹੋ ਸਕਦੀ ਆ, ਕਿਉਂਕਿ ਜਿਨ੍ਹਾਂ ਨੇ ਆਪਣੀ ਉਮੀਦਵਾਰੀ ਐਲਾਨ ਵੀ ਦਿੱਤੀ ਆ ਉਹ ਵੀ ਕਿਸੇ ਨਾ ਕਿਸੇ ਹੋਰ ਲੀਡਰ ਨੂੰ ਸਪੋਰਟ ਕਰਦੇ ਹੋਏ, ਕਿਸੇ ਨਾ ਕਿਸੇ ਹੋਰ ਕੈਂਡੀਡੇਟ ਨੂੰ ਸਪੋਰਟ ਕਰਦੇ ਹੋਏ ਆਪ ਬੈਠ ਸਕਦੇ ਨੇ।
ਜੇ ਆਪਾਂ ਬੜਾ ਸੇਫਲੀ ਵਿਜੇ ਜੀ ਕਹਿ ਸਕਦੇ ਹਾਂ ਕਿ ਜੇ ਕੋਈ 3 ਸੀਰੀਅਸ ਕੰਟੈਂਡਰਸ ਨੇ
ਜੀ,
ਤੇ ਉਹ ਮਾਰਕ ਕਾਰਨੀ, ਕ੍ਰਿਸਟੀਆ ਫ੍ਰੀਲੈਂਡ ਤੇ ਕਰੀਨਾ ਗੋਲਡ ਨੇ
ਜੀ
ਇਸ ਵੇਲੇ
ਜੀ,
ਬਾਕੀ ਜਿਹੜੇ ਬੈਕ ਬੈਂਚਰਸ ਨੇ ਬਟ ਉਹਨਾਂ ਦੇ ਆਪਣੇ ਹੋ ਸਕਦਾ ਕਿ ਵੱਖੋ ਵੱਖਰੇ ਮੋਟਿਵਸ ਹੋ ਸਕਦੇ ਨੇ, ਐਂਡ ਮੋਸਟ ਆਫ ਦੈਮ ਆਰ ਐਕਸਪੈਕਟਡ ਟੂ ਐਂਡੋਰਸ ਵਨ ਆਫ ਦੀਸ ਥ੍ਰੀ ਫਰੰਟ ਰਨਰਸ ਸਮ ਟਾਈਮ ਡਿਊਰਿੰਗ ਦਿਸ ਕੈਂਪੇਨ। ਕੱਲ ਕਰੀਨਾ ਗੋਲਡ ਨੇ ਵੀ ਆਪਣੀ ਕੈਂਪੇਨ ਲਾਂਚ ਕੀਤੀ ਬਰਲਿੰਗਟਨ ਓਨਟਾਰੀਓ
ਦੇ ਵਿੱਚ,
ਤੇ ਉੱਥੇ ਉਹਨਾਂ ਨੇ ਵਿਜੇ ਜੀ ਆਪਣੀ ਪਿੱਚ ਇਹ ਰੱਖੀ ਆ, ਕਹਿੰਦੇ ਕਿ ਪਹਿਲੀ ਗੱਲ ਉਹਨਾਂ ਨੇ ਕਹੀ ਕਹਿੰਦੇ ਵੀ ਇਸ ਵੇਲੇ ਲਿਬਰਲ ਪਾਰਟੀ ਆਫ ਕੈਨੇਡਾ ਨੂੰ ਕੈਨੇਡੀਅਨਸ ਟਰੱਸਟ ਹੀ ਨਹੀਂ ਕਰਦੇ, ਉਹਨਾਂ ਦੀ ਉਮਰ 37 ਸਾਲ ਹੈ ਤੇ ਆਪਣੇ ਆਪ ਨੂੰ ਯੰਗ ਕੈਂਡੀਡੇਟ ਵਜੋਂ ਪ੍ਰੋਜੈਕਟ ਕਰ ਰਹੇ ਨੇ। ਕਹਿੰਦੇ ਵੀ ਪਾਰਟੀ ਨੂੰ ਰੀਬਿਲਡ ਕਰਨ ਦੀ ਲੋੜ ਹੈ, ਜੇ ਪੁਰਾਣੇ ਜਿਹੜੇ ਲੋਕ ਨੇ ਵੀ ਉਹਨਾਂ ਨੂੰ ਆਪਾਂ ਨੂੰ ਗੁੱਡ ਬਾਏ ਕਹਿਣਾ ਪੈਣਾ ਵੀ ਪਾਰਟੀ ਦੇ ਵਿੱਚ ਦੁਬਾਰਾ ਟਰੱਸਟ ਬਿਲਡ ਕਰਨਾ ਤੇ ਮੇਰੇ ਵਰਗਾ ਤੁਹਾਨੂੰ ਇੱਕ ਯੰਗ ਲੀਡਰ ਚਾਹੀਦਾ ਜਿਹੜਾ ਇੱਕ ਨਵੀਂ ਐਨਰਜੀ ਲੈ ਕੇ ਆਵੇ,
ਨਵੀਂ ਐਨਰਜੀ ਨਵੇਂ ਆਈਡੀਆਜ਼ ਲੈ ਕੇ ਆਵੇ। ਤੇ ਜਿਹੜੀ ਵਾਸੂ ਜੀ ਉਹਨਾਂ ਨੇ ਉਹ ਗੱਲ ਕੀਤੀ ਹੈ ਨਾ ਕਿ ਪਾਰਟੀ ਦੇ ਜਿਹੜੇ ਕਹਿੰਦੇ ਵੀ ਡੋਨਲਡ ਟਰੰਪ, ਕਿਉਂਕਿ ਇਹ ਗੱਲ ਆਉਂਦੀ ਹੈ ਵੀ ਟਰੰਪ ਨਾਲ ਕਿਵੇਂ ਡੀਲ ਕਰਨਾ, ਉਹ ਕਹਿੰਦੇ ਟਰੰਪ ਨੂੰ ਫਰਕ ਨਹੀਂ ਪੈਂਦਾ ਵੀ ਤੁਸੀਂ ਭਾਵੇਂ ਬੈਂਕਰ ਹੋ ਜਾਂ ਤੁਸੀਂ ਕੋਈ ਸਾਬਕਾ ਮਿਨਿਸਟਰ ਹੋ ਜਾਂ ਤੁਸੀਂ ਬੇਕਰ ਹੋ, ਕਹਿੰਦੇ ਉਹ ਟਰੰਪ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਓਵਰਆਲ ਜੇ ਵੇਖਿਆ ਜਾਵੇ ਵਾਸੂ ਜੀ, ਕਰੀਨਾ ਗੋਲਡ ਦੇ ਵੀ ਚਾਂਸਿਸ ਲੀਡਰ ਬਣਨ ਦੇ ਕੋਈ ਇੰਨੇ ਮਜ਼ਬੂਤ ਨਹੀਂ ਹੈਗੇ।
ਸ਼ੀ ਇਜ਼ ਬਾਉਂਡ ਟੂ ਐਂਡੋਰਸ ਵਨ ਆਫ ਦ ਟੂ,
ਜੀ ਲੁਕਸ ਮੋਰ ਲਾਈਕ ਇਟ। ਪਰ ਇਹ ਹੈ ਕਿ ਵੀ ਐਟ ਦੀ ਏਜ ਆਫ 37 ਉਹਨਾਂ ਵੱਲੋਂ ਲੀਡਰਸ਼ਿਪ ਕੈਂਪੇਨ ਦੇ ਵਿੱਚ ਸ਼ਾਮਲ ਹੋਣਾ ਤੇ ਉਹਨਾਂ ਨੂੰ ਟੌਪ 3 ਦੇ ਵਿੱਚ ਮੰਨਿਆ ਜਾਣਾ, ਇਹ ਉਹਨਾਂ ਵਾਸਤੇ ਬੜੀ ਵੱਡੀ ਉਪਲਬਧੀ ਆ।
ਉਹ ਇਸ ਕਰਕੇ ਉਹਨਾਂ ਨੂੰ ਇਹ ਕਹਿ ਲਓ ਕਿ ਰਿਸਪੈਕਟ ਦੇਣੀ ਜ਼ਰੂਰੀ ਹੈ ਕਿਉਂਕਿ ਹਾਊਸ ਲੀਡਰ ਸਨ, ਕੈਬਨਿਟ ਦੇ ਮੈਂਬਰ ਸਨ
ਤੇ ਕੈਬਨਿਟ ਤੋਂ ਰਿਜ਼ਾਈਨ ਕਰਤਾ ਉਹਨਾਂ ਨੇ।
ਹਾਂ, ਸੋ ਕੈਬਨਿਟ ਵਿੱਚੋਂ ਰਿਜ਼ਾਈਨ ਕਰਕੇ ਉਹ ਲੀਡਰਸ਼ਿਪ ਰੇਸ ਵਿੱਚ ਆਏ ਨੇ। ਸੋ ਇਸ ਕਰਕੇ ਉਹਨਾਂ ਨੂੰ ਆਪਾਂ ਫਰੰਟ ਰਨਰ ਕਹਿ ਰਹੇ ਹਾਂ, ਇਜ਼ ਵਨ ਆਫ ਦ 3, ਬਟ ਕਲੀਅਰਲੀ ਜਿਹਨਾਂ ਵਿੱਚੋਂ ਦੋ ਕੋਈ ਫੇਵਰੇਟਸ ਨੇ ਉਹ ਤਾਂ ਮਾਰਕ ਕਾਰਨੀ ਤੇ ਕ੍ਰਿਸਟੀਆ ਫ੍ਰੀਲੈਂਡ ਹੀ ਨੇ। ਪਰ ਕਰੀਨਾ ਗੋਲ ਨੂੰ ਸਾਨੂੰ ਕਹਿਣਾ ਪੈਣਾ ਕਿ ਸ਼ੀ ਇਜ਼ ਆਲਸੋ ਵਨ ਆਫ ਦ ਸੀਰੀਅਸ ਕੰਟੈਂਡਰਸ, ਕਿਉਂਕਿ ਉਹ ਬੈਕ ਬੈਂਚਰ ਨਹੀਂ ਸੀਗੇ। ਇਹਨੇ ਨਾ ਭੁੱਲੀਏ ਕਿ ਉਹ ਹਾਊਸ ਦੇ ਵਿੱਚ ਲਿਬਰਲ ਪਾਰਟੀ ਦੀ ਨੁਮਾਇੰਦਗੀ ਕਰਦੇ ਸੀ ਅਗੇਂਸਟ ਪੀਅਰ ਪੋਲੀਐਵ,
ਜਿਹੜਾ ਇੱਕ ਉਹ ਪੁਆਇੰਟ ਆ ਉਸ ਨੂੰ ਵੀ ਉਹਨਾਂ ਦਾ ਇੱਕ ਸਕੋਰਿੰਗ ਪੁਆਇੰਟ ਮੰਨਿਆ ਜਾਂਦਾ ਕਿ ਪੀਅਰ ਪੋਲੀਐਵ ਦੇ ਤਿੱਖੇ ਸਵਾਲਾਂ ਦਾ ਜਵਾਬ ਦੇਣਾ ਜਾਂ ਉਹਨਾਂ ਦੀਆਂ ਟੀਚਰਾਂ ਨੂੰ, ਕਈ ਵਾਰ ਉਹ ਟੀਚਰ ਬੜੀ ਕਰਦੇ ਨੇ ਕੁਐਸਚਨ ਪੀਰੀਅਡ ਦੇ ਵਿੱਚ, ਉਹਨਾਂ ਦੀਆਂ ਟੀਚਰਾਂ ਨੂੰ ਅੱਗੇ ਨੈਗੇਟ ਕਰ ਸਕਣਾ, ਉਹ ਵੀ ਤਜਰਬਾ ਉਹਨਾਂ ਨੂੰ ਹੈਗਾ ਬਤੌਰ ਹਾਊਸ ਲੀਡਰ। ਸੋ ਇਹ ਵੇਖਦੇ ਹਾਂ ਵਾਸੂ ਜੀ, ਜਿੱਦਣ ਯਾਰ ਕ੍ਰਿਸਟੀਆ ਫ੍ਰੀਲੈਂਡ ਨੇ ਅਸਤੀਫਾ ਦਿੱਤਾ ਜਦੋਂ ਫਿਰ ਫਾਈਨਾਂਸ ਮਿਨਿਸਟਰ ਕੌਣ ਹੋਏਗਾ, ਉਸੇ ਦਿਨ ਫਾਲ ਇਕਨੋਮਿਕ ਸਟੇਟਮੈਂਟ ਆਉਣੀ ਸੀ, ਜਦੋਂ ਪੀਅਰ ਪੋਲੀਐਵ ਇੱਕ ਤੋਂ ਬਾਅਦ ਇੱਕ ਤਿੱਖੇ ਹਮਲੇ ਦਾਗ ਰਹੇ ਸੀ ਹਾਊਸ ਆਫ ਕਾਮਨਸ ਦੇ ਫਲੋਰ ਤੇ, ਉਦਣ ਜਵਾਬ ਦੇਣ ਲਈ ਪ੍ਰਧਾਨ ਮੰਤਰੀ ਨਹੀਂ ਸਨ, ਕੋਈ ਹੋਰ ਸੀਨੀਅਰ ਮਿਨਿਸਟਰ ਨਹੀਂ ਸੀ, ਉਦੋਂ ਜਵਾਬ ਦੇ ਰਹੇ ਸਨ ਪੀਅਰ ਪੋਲੀਐਵ ਦੇ ਹਮਲਿਆਂ ਦਾ ਕਰੀਨਾ ਗੋਲਡ। ਤੇ ਇਹ ਜਿਹੜੀ ਫਾਲ ਇਕਨੋਮਿਕ ਸਟੇਟਮੈਂਟ ਸੀ ਉਹ ਵੀ ਇਹਨਾਂ ਨੇ ਟੇਬਲ ਕੀਤੀ ਸੀ, ਆਪਾਂ ਗੱਲ ਕੀਤੀ ਸੀ ਉਦੋਂ ਵਿਦਆਊਟ ਐਨੀ ਪ੍ਰੈਜੈਂਟੇਸ਼ਨ ਔਰ ਐਨੀ ਅਕੰਪਨਿੰਗ ਐਕਸਪਲੇਨੇਸ਼ਨ। ਵਾਸੂ ਜੀ, ਅਮਰੀਕਾ ਵਾਲਿਆਂ ਦਾ ਟਿਕਟੋਕ ਬਚ ਗਿਆ ਫਿਰ,
ਉਹ ਟਿਕਟੋਕ
ਕਰੀ ਜਾਂਦਾ ਟਿਕਟੋਕ, ਨਹੀਂ ਤਾਂ ਵਿੱਚ ਨੂੰ ਉਹਦੀ ਟਿਕਟਿਕ ਹੁੰਦੀ ਤੇ ਟੋਕ ਵੀ ਬੰਦ ਹੋ ਗਈ ਸੀ, ਕਿਉਂਕਿ ਫਰਾਈਡੇ ਨੂੰ ਸੁਪਰੀਮ ਕੋਰਟ ਵੱਲੋਂ ਇਹ ਫੈਸਲਾ ਦੇ ਦਿੱਤਾ ਗਿਆ 9-0 ਦੇ ਫਰਕ ਨਾਲ। ਸੋ ਯੂਨੈਨੀਮਸ ਡਿਸੀਜਨ ਸੀ ਕਿ ਜਿਹੜਾ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਜੋ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਨੇ ਕਾਨੂੰਨ ਬਣਾਇਆ ਸੀ ਕਿ ਟਿਕਟੋਕ ਦੀ ਜਿਹੜੀ ਪੇਰੈਂਟ ਕੰਪਨੀ ਆ ਬਾਈਡੈਂਸ, ਜਾਂ ਤਾਂ ਉਹ ਅਮਰੀਕਾ ਵਾਲੇ ਓਪਰੇਸ਼ਨਸ ਨੂੰ ਕਿਸੇ ਹੋਰ ਧਿਰ ਨੂੰ ਵੇਚ ਦੇਵੇ, ਡਾਈਵੈਸਟ ਕਰ ਦੇਵੇ, ਉਹ ਤੋਂ ਆਪਣਾ ਨਾਤਾ ਤੋੜ ਲਵੇ। ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਫਿਰ ਇਸ ਨੂੰ 19 ਜਨਵਰੀ ਤੋਂ ਬੈਨ ਕਰ ਦਿੱਤਾ ਜਾਏਗਾ। 19 ਜਨਵਰੀ ਵਾਲੀ ਡੇਟ ਵੀ ਵੈਸੇ ਬਾਏ ਦਾ ਵੇ ਮਲਟੀਪਲ ਟਾਈਮਸ ਰਿਵਾਈਜ਼ ਹੋਈ ਸੀ, ਪਰ ਇਹ ਲਾਅ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਬਾਈਡਨ ਵੱਲੋਂ ਸਾਈਨ ਕਰ ਦਿੱਤਾ ਗਿਆ ਸੀ। ਉਹ ਤੋਂ ਬਾਅਦ ਅਦਾਲਤੀ ਚੈਲੇਂਜ ਹੋਏ, ਅਦਾਲਤੀ ਚੈਲੇਂਜਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਇਸ ਦਾ ਫੈਸਲਾ ਆਉਣਾ ਸੀ ਲੰਘੇ ਸ਼ੁੱਕਰਵਾਰ, ਅਤੇ 9-0 ਦੇ ਫਰਕ ਨਾਲ ਉਹਨਾਂ ਨੇ ਕਿਹਾ ਵੀ ਸਰਕਾਰ ਵੱਲੋਂ ਬਣਾਇਆ ਗਿਆ ਕਾਨੂੰਨ ਬਿਲਕੁਲ ਦਰੁਸਤ ਹੈ। ਉਸ ਤੋਂ ਬਾਅਦ ਡੋਨਲਡ ਟਰੰਪ ਹਾਲਾਂਕਿ ਆਪਣੀ ਪਿਛਲੀ ਕਾਰਜਕਾਲ ਦੌਰਾਨ ਜ਼ਰੂਰ ਕਹਿੰਦੇ ਰਹੇ ਸੀ ਕਿ ਟਿਕਟੋਕ ਸਾਨੂੰ ਨਹੀਂ ਚਾਹੀਦਾ, ਟਿਕਟੋਕ ਸਿਕਿਉਰਿਟੀ ਥ੍ਰੈਟ ਆ, ਪਰ ਐਤਕੀ ਟਿਕਟੋਕ 'ਤੇ ਉਹ ਵੀ ਬੜੇ ਦਿਆਲ ਹੋਏ ਨੇ, ਕਿਉਂਕਿ ਉਹ ਕਹਿੰਦੇ ਵੀ 34% ਜਿਹੜੇ ਯੂਥ ਆ ਕਹਿੰਦੇ ਉਹ ਟਿਕਟੋਕ ਕਰਕੇ ਹੀ ਮੈਂ ਆਪਣੇ ਵੱਲ ਖਿੱਚਣ 'ਚ ਕਾਮਯਾਬ ਹੋ ਸਕਿਆ। ਸੋ ਕਹਿੰਦੇ ਟਿਕਟੋਕ ਨੂੰ ਬਚਾਵਾਂਗੇ ਕਿਸੇ ਨਾ ਕਿਸੇ ਤਰ੍ਹਾਂ।
ਸੋ ਅਸੀਂ ਹੁਣੇ ਗੱਲ ਕਰਦੇ ਸੀ ਕਿ ਸਿਆਸਤ ਦੇ ਵਿੱਚ ਹੋਣ ਵਾਲੇ ਚੇਂਜਸ ਕਰਕੇ ਐਨਵਾਇਰਮੈਂਟਲ ਸਾਇੰਸ, ਪੋਲੀਟੀਕਲ ਸਾਇੰਸ, ਇਹਦੇ ਸਮੀਕਰਨ ਬਦਲ ਜਾਂਦੇ ਨੇ
ਨੈਸ਼ਨਲ ਸਿਕਿਉਰਿਟੀ ਦੇ ਵੀ।
ਨੈਸ਼ਨਲ ਸਿਕਿਉਰਿਟੀ ਵਿੱਚ ਜੀ ਇਸ ਤੋਂ ਵੱਡੀ ਕਿਹੜੀ ਚੀਜ਼ ਹੁੰਦੀ ਹੈ
ਜੀ?
ਸੋ ਟਿਕਟੋਕ ਨੂੰ ਕਿਉਂ ਬੈਨ ਕੀਤਾ ਜਾ ਰਿਹਾ ਸੀ ਕਿ ਜੀ ਬਾਈਡੈਂਸ ਜਿਹੜੀ ਆ ਉਹ ਚਾਈਨੀਜ਼ ਸਰਕਾਰ ਨੂੰ ਜਵਾਬਦੇਹ ਹੈ ਤੇ ਇਹ ਬਹੁਤ ਸਾਰਾ ਡੇਟਾ ਕਲੈਕਟ ਕਰਦੀ ਹੈ ਟਿਕਟੋਕ ਜਿਹੜੀ ਐਪ ਹੈ, ਤੇ ਇਹਦੇ ਨਾਲ ਅਮਰੀਕਨ ਨਾਗਰਿਕਾਂ ਦਾ ਡੇਟਾ ਕਲੈਕਟ ਕੀਤਾ ਜਾ ਰਿਹਾ ਜੋ ਕਿ ਸਾਡੇ ਵਾਸਤੇ ਇੱਕ ਬਹੁਤ ਵੱਡਾ ਨੈਸ਼ਨਲ ਸਿਕਿਉਰਿਟੀ ਰਿਸਕ ਹੈ।
ਹਾਂਜੀ,
ਤੇ ਸੁਪਰੀਮ ਕੋਰਟ ਨੇ ਵੀ ਜਿਹੜੀ ਜਜਮੈਂਟ ਆਈ ਪਿਛਲੇ ਵੀਕੈਂਡ ਉਹਦੇ ਵਿੱਚ ਉਹਨਾਂ ਨੇ ਆਪਣੀ ਜਜਮੈਂਟ 'ਚ ਇਹੀ ਲਿਖਿਆ ਐਗਜੈਕਟਲੀ ਕਿ ਜੋ ਕਹਿੰਦੇ ਵੀ ਸਰਕਾਰ ਨੇ ਲੈਜਿਸਲੇਸ਼ਨ ਬਣਾਈ ਹੈ ਤੇ ਸਰਕਾਰੀ ਵਕੀਲਾਂ ਵੱਲੋਂ ਜੋ ਕਹਿੰਦੇ ਸਾਨੂੰ ਪ੍ਰਮਾਣ ਦਿੱਤੇ ਗਏ ਨੇ ਉਹ ਕਲੀਅਰਲੀ ਕਹਿੰਦੇ ਸਟੈਬਲਿਸ਼ ਹੁੰਦਾ ਵੀ ਇਟਸ ਅ ਨੈਸ਼ਨਲ ਸਿਕਿਉਰਿਟੀ ਰਿਸਕ ਜਿਹੜੀ ਇਹ ਟਿਕਟੋਕ ਐਪ ਹੈ, ਇਹਨੂੰ ਬੈਨ ਕੀਤਾ ਜਾਣਾ ਚਾਹੀਦਾ, ਸਰਕਾਰ ਦਾ ਸਟੈਂਸ ਵਾਜਬ ਹੈ। ਡੋਨਲਡ ਟਰੰਪ ਪਹਿਲਾਂ ਆਪ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਟਿਕਟੋਕ ਬਾਰੇ ਗੱਲਬਾਤ ਕਰਦੇ ਰਹੇ ਕਿ ਜੀ ਇਹ ਨੈਸ਼ਨਲ ਸਿਕਿਉਰਿਟੀ ਰਿਸਕ ਹੈ, ਚਾਈਨਾ ਕਰਦੇ ਹੁੰਦੇ ਸੀ,
ਬੰਦ ਕਰ ਦੇਣਾ,
ਹੁਣ ਉਹ ਸਡਨਲੀ ਉਹ ਜਿਹੜੀ ਐਪ ਹੈ ਉਹ ਬਿਲਕੁਲ ਠੀਕ ਹੋ ਗਈ। ਵਿਜੇ ਜੀ ਖਬਰਾਂ ਇਹ ਆਉਣ ਲੱਗ ਪਈਆਂ ਸਨ ਕਿ ਕੈਵਿਨ ਓਲੀਰੀ ਜਿਹੜੇ ਬਿਜ਼ਨਸਮੈਨ ਨੇ, ਕੈਨੇਡੀਅਨ ਬਿਜ਼ਨਸਮੈਨ ਤੇ ਹੋਰ ਵੀ ਬੜੇ ਸ਼ਰਾਰਤਾਂ ਵਗੈਰਾ ਕਰਦੇ ਰਹਿੰਦੇ ਨੇ, ਸੋ ਉਹ ਕਾਫੀ ਸਮੇਂ ਤੋਂ ਸਿਜਦੇ ਕਰ ਰਹੇ ਨੇ ਜਾ ਕੇ ਮਾਰਾ-ਏ-ਲਾਗੋ ਰਿਜ਼ੋਰਟ ਟਰੰਪ ਦੇ ਕੋਲ ਉੱਥੇ ਫਿਰਦੇ ਨੇ, ਅਮਰੀਕਨ ਮੀਡੀਆ ਦੇ ਵਿੱਚ ਜਾ ਕੇ ਉਹ ਸ਼ਰੇਆਮ ਕਹਿ ਰਹੇ ਸੀ ਕਿ ਆਮ ਪਾਰਟ ਆਫ ਅ ਕੰਸੋਰਸ਼ੀਅਮ, ਇੱਕ ਗਰੁੱਪ ਹੈ ਜਿਹਦੇ ਵਿੱਚ ਕੁਝ ਬਿਜ਼ਨਸ ਲੋਕ ਹੈਗੇ ਨੇ ਜਿਹੜੇ ਟਿਕਟੋਕ ਖਰੀਦਣ ਦੇ ਵਿੱਚ ਇੰਟਰਸਟਿਡ ਨੇ, ਉਹਨਾਂ ਨੇ ਆਫਰ ਵਗੈਰਾ ਵੀ ਦਿੱਤੇ ਹੋਏ ਨੇ। ਅਤੇ ਉੱਥੇ ਡੋਨਲਡ ਟਰੰਪ ਨੂੰ ਪਤਾ ਨਹੀਂ ਕੀ ਕੁਝ ਕਹਿੰਦੇ ਰਹੇ ਹੋਣਗੇ, ਕੀ ਕੁਝ ਸੁਣਾਉਂਦੇ ਰਹੇ ਹੋਣਗੇ। ਡੋਨਲਡ ਟਰੰਪ ਨੇ ਹੁਣ ਇਹ ਇੱਕ ਸਿਗਨਲ ਦਿੱਤਾ ਕਿ US ਸਰਕਾਰ ਟਿਕਟੋਕ ਦੇ ਵਿੱਚ 50% ਸਟੇਕ ਖਰੀਦ ਸਕਦੀ ਹੈ, 50% ਓਨਰਸ਼ਿਪ US ਸਰਕਾਰ ਲੈ ਸਕਦੀ ਹੈ।
ਕਹਿੰਦੇ ਤਾਂਹੀਓ ਅਸੀਂ ਇਹਨਾਂ ਨੂੰ ਅੱਗੇ ਚੱਲਣ ਦੇਵਾਂਗੇ। ਅੱਛਾ, ਹੁਣ ਟਰੰਪ
ਵੱਲੋਂ ਵੀ ਇਨ ਸੇਫ ਹੈਂਡਸ
ਜੀ ਵਾਸੂ ਜੀ, ਸ਼ਨੀਵਾਰ ਰਾਤ ਨੂੰ, ਹਾਲਾਂਕਿ ਜਿਹੜਾ ਬੈਨ ਹੈਗਾ ਇਹ ਐਤਵਾਰ ਤੋਂ ਲਾਗੂ ਹੋਣਾ ਸੀ, ਯੈਸਟਰਡੇ 19 ਤਰੀਕ ਤੋਂ, ਪਰ ਸ਼ਨੀਵਾਰ ਤੋਂ ਹੀ ਦੇਰ ਸ਼ਾਮ ਤੋਂ ਟਿਕਟੋਕ US ਯੂਜ਼ਰਸ ਵਾਸਤੇ ਉਹ ਚੱਲਣਾ ਬੰਦ ਹੋ ਗਿਆ। ਜਿਹੜੇ ਐਪ ਸਟੋਰ ਸੀਗੇ, ਐਪਲ ਦਾ ਐਪ ਸਟੋਰ ਹੈ ਅਤੇ ਗੂਗਲ ਪਲੇ ਸਟੋਰ ਆ, ਉਹਨਾਂ ਨੇ ਆਲਰੇਡੀ ਇਸ ਐਪ ਨੂੰ ਹਟਾ ਦਿੱਤਾ ਸੀ। ਸੋ ਜੇ ਕਿਸੇ ਕੋਈ ਨਵੀਂ ਡਾਊਨਲੋਡ ਕਰਨੀ ਚਾਹੁੰਦਾ ਸੀ, ਐਪ ਕਰ ਨਹੀਂ ਸੀ ਪਾਉਂਦਾ, ਕਿਉਂਕਿ ਵੈਸੇ ਜਿਹੜੀ ਉਹ ਸੁਪਰੀਮ ਕੋਰਟ ਦੀ ਜੱਜਮੈਂਟ ਵੀ ਸੀ ਅਤੇ ਕਾਨੂੰਨ ਵੀ ਸੀ, ਉਹ ਐਸ ਸੱਚ ਟਿਕਟੋਕ ਦਾ ਬੈਨ, ਉਹ ਜਿਹੜੀ ਉਹਦੀ ਜਵਾਬਦੇਹੀ ਸੀ ਨਾ, ਉਹ ਐਪ ਸਟੋਰਸ ਦੇ ਉੱਪਰ ਸੀ ਕਿ ਜੇ ਐਪ ਸਟੋਰਸ ਉਸ ਐਪ ਨੂੰ ਮੁਹੱਈਆ ਕਰਵਾਉਣਗੇ ਤਾਂ ਕਾਰਵਾਈ ਉਹਨਾਂ 'ਤੇ ਹੋਣੀ ਸੀ। ਹੁਣ ਫਰਾਈਡੇ ਤੋਂ ਬਾਅਦ ਇਹ ਗੱਲ ਆਉਣੀ ਸ਼ੁਰੂ ਹੋ ਗਈ ਸੀ ਕਿ ਕਾਨੂੰਨ ਤੱਕ ਬਹੁਤ ਸਾਰੇ ਬਣ ਜਾਂਦੇ ਨੇ, ਕਾਨੂੰਨ ਲਾਗੂ ਕਰਨਾ ਜਾਂ ਨਾ ਕਰਨਾ ਜਾਂ ਉਹਨੂੰ ਕਿੰਨਾ ਸਟ੍ਰਿਕਟਲੀ ਇਨਫੋਰਸ ਕਰਨਾ ਉਹ ਸਰਕਾਰ ਦੇ ਉੱਪਰ ਡਿਪੈਂਡ ਕਰਦਾ ਵੀ ਮੇ ਬੀ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ, ਡਿਪਾਰਟਮੈਂਟ ਆਫ ਜਸਟਿਸ ਵੱਲੋਂ ਇਸ ਕਾਨੂੰਨ ਨੂੰ ਇੰਨਾ ਸਟ੍ਰਿਕਟਲੀ ਇਨਫੋਰਸ ਨਹੀਂ ਕੀਤਾ ਜਾਏਗਾ। ਪਰ ਦੂਜੇ ਪਾਸੇ ਰਾਏ ਇਹ ਵੀ ਸੀ ਕਿ ਵਾਸੂ ਜੀ, ਸੁਪਰੀਮ ਕੋਰਟ ਦੇ ਵਿੱਚੋਂ ਜੇ ਕੋਈ ਫੈਸਲਾ 9-0 ਦੇ ਫਰਕ ਨਾਲ ਆਇਆ ਹੋਵੇ, ਉਹ ਵੀ ਇੱਕ ਟਿਕਟੋਕ ਵਰਗੀ ਐਪ ਦੇ ਸੰਦਰਭ ਦੇ ਵਿੱਚ, ਤਾਂ ਉਹਦੇ ਉਹਨੂੰ ਪ੍ਰੈਜ਼ੀਡੈਂਟ ਉਹਦੇ ਨਾਲ ਛੇੜਛਾੜ ਕਰਨ ਦੀ ਗੱਲ ਨਹੀਂ ਕਰਨਗੇ। ਪਰ ਟਰੰਪ ਇਜ਼ ਟਰੰਪ, ਟਰੰਪ ਨੇ ਕਿਹਾ ਵੀ 50% US ਓਨਰਸ਼ਿਪ ਚਾਹੁਣਗੇ ਜੇ, ਅਤੇ ਬਾਈਟੈਂਸ ਵਾਲਿਆਂ ਦਾ ਰਿਸਪੋਂਸ ਆ ਉਹ ਹੋਰ ਇੰਟਰਸਟਿੰਗ ਆ। ਉਹ ਕਹਿੰਦੇ ਵੀ ਟਰੰਪ ਨੇ ਸਾਨੂੰ ਇਹੋ ਜਿਹੇ ਭਰੋਸੇ ਦਵਾ ਦਿੱਤੇ ਨੇ ਵੀ ਟਿਕਟੋਕ ਨੂੰ ਉਹ ਕੋਈ ਉਹਦੇ ਉਪਰਾਂ 'ਚ ਨਹੀਂ ਆਉਣ ਦੇਣਗੇ, ਪਰ ਜੇ 50% ਉਹਨੂੰ ਸਟੇਕ ਵੇਚਣਾ ਪੈਂਦਾ ਵਾ ਸੂਰੀ, ਸਟੇਕ ਦੇ ਨਾਲੋਂ ਵੀ ਗੱਲ ਟਿਕਟੋਕ ਦੀ ਐਪ ਦੀ ਜਾਂ ਉਹਦੇ ਯੂਜ਼ਰ ਇੰਟਰਫੇਸ ਦੀ ਥੋੜ੍ਹੇ ਆ, ਗੱਲ ਤਾਂ ਹੈਗੀ ਐਲਗੋਰਿਦਮ ਦੀ। ਅਤੇ ਐਲਗੋਰਿਦਮ ਫਿਰ ਕੀ ਉਹ ਸਾਂਝਾ ਕਰਨਗੇ? ਜੇ ਸਾਂਝੀ ਮਲਕੀ ਆ ਤਾਂ ਫਿਰ ਤਾਂ ਐਲਗੋਰਿਦਮ ਦੀ ਤਾਂ ਖੇਡ ਆ ਸਾਰੀ।
ਯਾ ਐਨ ਵਿਜੇ ਜੀ, ਤੁਸੀਂ ਦੇਖੋ ਕਿ ਡੋਨਲਡ ਟਰੰਪ ਅਜੇ ਰਾਸ਼ਟਰਪਤੀ ਬਣੇ ਨਹੀਂ।
ਹਾਂਜੀ, ਯਾ
ਅਜੇ ਜੋ ਬਾਈਡਨ ਹੀ ਟੈਕਨੀਕਲੀ ਰਾਸ਼ਟਰਪਤੀ ਨੇ ਐਜ਼ ਆਫ, ਚਲੋ ਯੈਸਟਰਡੇ ਤਾਂ ਸੀਗੇ ਹੀ ਨਾ ਫੋਰ ਸ਼ੋਰ, ਹੁਣ ਪਤਾ ਨਹੀਂ ਉਹ 9 ਵੱਜ ਗਏ ਕਿ ਨਹੀਂ, ਅਜੇ ਵੱਜੇ ਨਹੀਂ। ਸੋ ਕੱਲ੍ਹ ਤੱਕ ਤਾਂ ਜੋ ਬਾਈਡਨ ਹੀ ਰਾਸ਼ਟਰਪਤੀ ਸਨ।
ਹਾਂਜੀ,
ਸੁਪਰੀਮ ਕੋਰਟ ਨੇ ਕਿਹਾ ਹੋਇਆ ਜੋ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਬਾਈਪਾਰਟੀਜ਼ਨ ਜਿਹੜੀ ਲੈਜਿਸਲੇਸ਼ਨ ਬਣਾਈ ਹੈ, ਜਿਹੜਾ ਕਾਨੂੰਨ ਬਣਾਇਆ, ਉਹ ਬਿਲਕੁਲ ਵਾਜਬ ਹੈ, ਇਟ ਹੈਜ਼ ਟੂ ਬੀ ਅਪਹੈਲਡ, ਕਿ ਇਹ ਹੁਣ 19 ਜਨਵਰੀ ਤੋਂ ਬਾਅਦ ਟਿਕਟੋਕ ਬੰਦ ਹੋਣੀ ਚਾਹੀਦੀ ਹੈ।
ਹਾਂਜੀ,
ਡੋਨਲਡ ਟਰੰਪ ਨੇ ਇੰਨੀ ਗੱਲ ਕਹਿਤੀ ਕਿ ਜੀ ਅਸੀਂ ਤੁਹਾਨੂੰ ਸਮਰਥਨ ਦੇਵਾਂਗੇ, ਤੁਹਾਨੂੰ ਚੱਲਦਾ ਰੱਖਣ ਵਿੱਚ ਮਦਦ ਕਰਾਂਗੇ, ਹੋ ਸਕਦਾ 50% ਸਟੇਕ ਖਰੀਦ ਲਈਏ। ਟਿਕਟੋਕ ਵਾਲਿਆਂ ਨੇ ਕਿਹਾ ਡੋਨਲਡ ਟਰੰਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਉਹਨਾਂ ਦੁਬਾਰਾ ਐਪ ਚਲਾਤੀ, ਇਲੀਗਲ ਨਹੀਂ ਸੀ ਉਹ। ਸੁਪਰੀਮ ਕੋਰਟ ਨੇ ਕਿਹਾ ਵੀ ਬੈਨ ਹੋਣੀ ਹੈ
ਜੀ,
ਕਿ ਜਿੰਨੀ ਜੇ ਤੱਕ
ਡਾਇਵੈਸਟ ਨਹੀਂ ਕਰਦੇ। ਪਰ ਉਸ ਤੋਂ ਪਹਿਲਾਂ ਪਤਾ ਕੀ ਹੋ ਗਿਆ ਸੀ, ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਹਿਤਾ ਸੀ ਵੀ ਹੁਣ ਜਿਹੜਾ ਲਾਅ ਹੈ, ਜਦੋਂ ਫਰਾਈਡੇ ਪਾਸ ਹੋ ਗਿਆ ਨਾ, ਉਹਨਾਂ ਨੇ ਕਹਿਤਾ ਵੀ ਇਹਨੂੰ ਇਨਫੋਰਸ ਕਰਨਾ ਕਿ ਨਹੀਂ ਕਰਨਾ, ਅਸੀਂ ਅਗਲੀ ਐਡਮਿਨਿਸਟ੍ਰੇਸ਼ਨ 'ਤੇ ਛੱਡਿਆ।
ਆਫਕੋਰਸ,
ਹਾਂ, ਮਤਲਬ ਉਹ ਜੇ ਉਹ ਇਨਫੋਰਸ ਕਰ ਰਹੇ ਹੁੰਦੇ, ਜੇ ਉਹ ਕਹਿੰਦੇ ਵੀ ਆਹ ਲਓ ਜਦੋਂ ਤੱਕ ਸਾਡੇ ਹੱਥ 'ਚ ਖੇਡ ਆ ਉਦੋਂ ਤੱਕ ਨਹੀਂ ਅਸੀਂ ਚੱਲਣ ਦਿੰਦੇ, ਅਤੇ ਵਿੱਚ ਟਰੰਪ ਦਖਲ ਅੰਦਾਜ਼ੀ ਕਰਦੇ। ਇਲੀਗਲ ਤਾਂ ਅਜੇ ਵੀ ਆ, ਪਰ ਇਹ ਹੈ ਕਿਉਂਕਿ ਉਹਨਾਂ ਨੇ ਇੱਕ ਤਰ੍ਹਾਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਹੀ ਖੁੱਲ੍ਹਾ ਰਸਤਾ ਛੱਡਤਾ ਨਾ ਵੀ ਹੁਣ ਤੁਸੀਂ ਦੇਖ ਲਓ ਕੀ ਕਰਨਾ।
ਫਿਰ ਉਹੀ ਗੱਲ ਹੈਗੀ ਕਿ ਫਿਰ ਤਾਂ ਸਾਰੀ ਸਿਆਸਤ ਹੈ,
ਸਾਰੀ ਸਿਆਸਤ ਆ,
ਫਿਰ ਕਾਨੂੰਨ ਤਾਂ ਹੈ ਨਹੀਂ, ਇਟਸ ਓਨਲੀ ਪੋਲੀਟਿਕਸ।
ਵਾਸੂ ਜੀ, ਜਦੋਂ ਟਿਕਟੋਕ ਦੇ ਬੈਨ ਜਿਹੜੇ, ਕਿਉਂਕਿ 117 million ਯੂਜ਼ਰਸ ਨੇ ਅਮਰੀਕਾ 'ਚ ਟਿਕਟੋਕ ਦੇ, ਜਦੋਂ ਇਹ 'ਤੇ ਬੈਨ ਦਾ ਲੱਗਿਆ ਵੀ ਯਾਰ ਇਹ ਤਾਂ ਬੰਦ ਹੋ ਜਾਣੀ ਹੈ ਐਪ, ਉਹ ਮੈਂ ਨਾਮ ਭੁੱਲ ਗਿਆ ਐਪ ਦਾ, ਉਹਦਾ ਜਿਹੜਾ ਚਾਈਨੀਜ਼ ਨੇਮ, ਕੁਛ 3 ਵਰਡਸ ਨੇ,
ਰੈੱਡ ਨੋਟ
ਅੰਗਰੇਜ਼ੀ ਨਾਮ, ਹਾਂ ਚਾਈਨੀਜ਼ ਵਰਡ, ਉਹਦੇ 3 ਚਾਈਨੀਜ਼ ਨੇਮ,
ਚਾਈਨੀਜ਼ ਵੀ ਨਾਮ ਯਾਦ ਸੀ
ਯਾਰ, ਉਹ ਮੈਂ ਸੁਣਿਆ ਹੋਇਆ, ਮੈਂ ਕਿੰਨੀ ਵਾਰ ਤਾਂ ਪੜ੍ਹਿਆ ਓਵਰ ਦਾ ਵੀਕਐਂਡ, ਮੈਂ ਤਾਂ ਵੀ ਭੁੱਲ ਗਿਆ, ਕਾਹਦਾ ਯਾਦ ਆ, ਇੰਨੀ ਵਾਰ ਪੜ੍ਹਨ ਤੋਂ ਬਾਅਦ ਵੀ ਭੁੱਲ ਗਿਆ। ਪਰ ਬਹੁਤ ਸਾਰੇ ਲੋਕ ਉਸ ਐਪ ਵੱਲ ਜਾਣੇ ਸ਼ੁਰੂ ਹੋ ਗਏ ਸੀ, ਅਤੇ ਉਹ ਵੀ ਚਾਈਨੀਜ਼ ਓਨਡ ਐਪ ਆ। ਸੋ ਆਪਣੇ ਆਪ ਦੇ ਵਿੱਚ ਤੁਸੀਂ ਦੇਖੋ ਵੀ ਡਾਇਕੋਟਮੀ ਕੀ ਆ, ਵੀ ਇੱਕ ਚਾਈਨੀਜ਼ ਮਲਕੀਅਤ ਵਾਲੀ ਐਪ 'ਤੇ ਲੱਗੇ ਬੈਨ ਕਰਕੇ ਜੇ ਲੋਕਾਂ ਨੂੰ ਕੋਈ ਬਦਲ ਵੀ ਲੱਗ ਰਿਹਾ ਸੀ, ਤਾਂ ਉਹ ਬਦਲ ਵੀ ਇੱਕ ਚਾਈਨੀਜ਼ ਓਨਡ ਐਪ ਹੀ ਸੀ। ਸਗੋਂ ਜਿਹੜੇ ਆਹ ਦੂਜੇ ਕਿਹੜੇ ਨੇ ਡੂਓਲਿੰਗੋ ਵਾਲੇ, ਉਹ ਬੜਾ ਮਜ਼ਾਕ ਮਜ਼ੂਕ ਕਰਦੇ ਨੇ ਯਾਰ, ਉਹ ਬੜਾ ਉਹਨਾਂ ਦੀ ਮਾਰਕੀਟਿੰਗ ਬੜੀ ਟੀਮ ਬੜੀ ਫਨੀ ਆ। ਉਹਨਾਂ ਨੇ ਇੱਕ ਪੋਸਟ ਵੀ ਪਾਈ, ਕਹਿੰਦੇ ਸੋ ਨਾਓ ਯੂ ਆਲ ਵਾਂਟ ਟੂ ਲਰਨ ਮੈਂਡਰਿਨ ਆਲ ਆਫ ਅ ਸਡਨ, ਕਿਉਂਕਿ ਜਿਹੜੀ ਉਹ ਐਪ ਆ ਉਹ ਮੈਂਡਰਿਨ ਭਾਸ਼ਾ ਦੇ ਵਿੱਚ ਆ, ਅੰਗਰੇਜ਼ੀ 'ਚ ਉਹਦਾ ਇੰਟਰਫੇਸ ਤੱਕ ਨਹੀਂ ਹੈਗਾ। ਮਤਲਬ ਲੋਕ ਇੰਨੇ ਜ਼ਿਆਦਾ ਗਿੱਝੇ ਹੋਏ ਨੇ ਇਸ ਤਰ੍ਹਾਂ ਦੀ ਐਪਸ ਨੂੰ ਕਿ ਉਹਨਾਂ ਨੂੰ ਲੱਗਿਆ ਵੀ ਯਾਰ ਜੇ ਚਾਈਨੀਜ਼ ਲੈਂਗੁਏਜ ਵਾਲੀ ਹੀ ਕੋਈ ਐਪ ਆ, ਪੜ੍ਹ ਵੀ ਨਹੀਂ ਹੁੰਦੀ ਉਹ, ਐਟਲੀਸਟ ਉਹ 'ਤੇ ਅਕਾਊਂਟ ਬਣਾ ਲਈਏ, ਟਿਕਟੋਕ ਤਾਂ ਗਿਆ।
ਇੰਟਰਸਟਿੰਗ ਗੱਲ ਫਿਰ ਇਹ ਵੀ ਹੈ ਕਿ ਅਮਰੀਕਾ ਵਾਲੇ ਇੱਦਾਂ ਦੀ ਐਪ ਕਿਉਂ ਨਹੀਂ ਬਣਾਉਂਦੇ? ਉਹ ਕਿਉਂ ਨਹੀਂ ਬਣਾ ਸਕਦੇ?
ਅੱਛਾ ਇੱਕ ਖਬਰ ਮੈਂ ਹੋਰ ਪੜ੍ਹੀ,
ਉਹ ਇੱਥੇ ਜਿਹੜੀ ਉਹ ਐਲਗੋਰਿਦਮ ਹੈ ਉਹ ਕੀ ਇੱਦਾਂ ਬਣਾਈ ਨਹੀਂ ਜਾ ਸਕਦੀ?
ਇੰਸਟਾਗ੍ਰਾਮ ਵਾਲਿਆਂ ਨੇ ਨਾ ਵਾਸੂ ਜੀ, ਮਤਲਬ ਮੈਟਾ ਨੇ ਕੋਈ ਉਹਦੇ ਵਿੱਚ ਇੰਸਟਾਗ੍ਰਾਮ 'ਚ ਇੱਕ ਐਡੀਟਿੰਗ ਟੂਲ ਲਾਂਚ ਕਰਤਾ ਜਿਹੜਾ ਕਿ ਕੈਪ ਕੱਟ ਵਰਗਾ ਐਡੀਟਿੰਗ ਟੂਲ ਆ। ਕੈਪ ਕੱਟ ਬੜਾ ਟਿਕਟੋਕ ਦੇ ਨਾਲ ਜਿਹੜਾ ਕੈਪ ਕੱਟ ਆ ਉਹਨੂੰ ਬੜਾ ਇੱਕ, ਦੈਟ ਇਜ਼ ਵਨ ਆਫ ਦ ਮੇਨ ਰੀਜ਼ਨ ਬਿਸਾਈਡਸ ਦੀ ਐਲਗੋਰਿਦਮ ਕਿ ਉਹਨੇ ਟਿਕਟੋਕ ਨੂੰ ਪਾਪੂਲਰਾਈਜ਼ ਕੀਤਾ। ਹੁਣ ਜਿਹੜਾ ਕੈਪ ਕੱਟ ਵਰਗੀ ਐਡੀਟਿੰਗ ਟੂਲ ਹੈਗਾ ਉਹ ਇੰਸਟਾਗ੍ਰਾਮ ਦੇ ਵਿੱਚ ਵੀ ਆ ਗਿਆ। ਇੱਕ ਖਬਰ ਮੈਂ ਹੋਰ ਪੜ੍ਹੀ, ਮੈਂ ਡਿਟੇਲ, ਮੇਰੇ ਕੋਲ ਟਾਈਮ ਨਹੀਂ ਸੀ ਗੱਲ ਪੜ੍ਹਨ ਦਾ। ਮਾਰਕ ਜ਼ਕਰਬਰਗ ਨੇ ਉਸ ਲੌਬਿੰਗ ਗਰੁੱਪ ਨੂੰ ਕਹਿੰਦੇ ਪੈਸੇ ਬੜੇ ਦਿੱਤੇ ਸੀ ਜਿਹੜਾ ਲੌਬਿੰਗ ਗਰੁੱਪ ਟਿਕਟੋਕ ਨੂੰ ਬੈਨ ਕਰਵਾਉਣ ਦੇ ਵਾਸਤੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਕੰਨ ਭਰਦਾ ਸੀ। ਸੋ ਹੁਣ ਮਾਰਕ ਜ਼ਕਰਬਰਗ ਟਰੰਪ ਵਾਲੇ ਹੋ ਗਏ ਨੇ। ਸੋ ਉਹੀ ਗੱਲ ਆ ਵੀ ਸਭ ਸਿਆਸਤ ਦੇ ਵਿੱਚ ਹਿੱਤ ਨੇ, ਪੱਕੇ ਮਿੱਤ ਕੋਈ ਨਹੀਂ ਹੈਗੇ। ਵਾਸੂ ਜੀ ਜਿਹੜੀ ਉਹ ਐਪ ਉਹਦਾ ਨਾਮ ਹੈ ਸ਼ਿਆ ਹੋਂਗਸ਼ੂ।
ਅੱਛਾ
ਉਹ ਰੈੱਡ ਨੋਟ,
ਠੀਕ ਹੈ,
ਸ਼ਿਆ ਹੋਂਗਸ਼ੂ,
ਠੀਕ
ਹੈ, ਥੈਂਕ ਯੂ ਹੁੰਦਾ। ਅੱਛਾ ਵਾਸੂ ਜੀ ਹੁਣ ਵਟਸਐਪ ਤੇ ਵਾਸੂ ਜੀ ਬਹੁਤ ਸਾਰੇ ਮੈਸੇਜ ਆ ਰਹੇ ਨੇ। ਆਹ ਦੇਖੋ ਦੇਖੋ ਆਹ ਹੁੰਦਾ ਸੁਨੇਹਾ ਰਵੀ ਗਿੱਲ ਜੀ ਦਾ, ਕਹਿੰਦੇ ਆਪਣੀ ਫੇਵਰੇਟ ਐਪ ਤਾਂ ਕਨੈਕਟ ਐਫ ਐਮ ਵਾਲੀ ਐਪ ਹੈ।
ਥੈਂਕ ਯੂ ਜੀ,
ਬਹੁਤ ਮਿਹਰਬਾਨੀ। ਸੋ ਕਨੈਕਟ ਐਫ ਐਮ ਦੀ ਐਪ ਤੁਸੀਂ ਮੁਫ਼ਤ 'ਚ ਡਾਊਨਲੋਡ ਕਰ ਸਕਦੇ ਹੋ ਜਿਹੜੀ ਕਿ ਗੂਗਲ ਪਲੇ ਸਟੋਰ ਅਤੇ ਐਪਲ ਦੇ ਐਪ ਸਟੋਰ 'ਤੇ ਉਪਲਬਧ ਆ, ਅਤੇ ਉਹਦੇ ਨਾਲ ਤੁਸੀਂ ਸਾਡੇ ਪ੍ਰੋਗਰਾਮਸ ਨਾਲ ਲਾਈਵ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜੁੜ ਸਕਦੇ ਹੋ। ਸੋ ਕਨੈਕਟ ਐਫ ਐਮ ਕੈਨੇਡਾ ਸਾਡੀ ਐਪ ਦਾ ਨਾਮ ਹੈ। ਵਾਸੂ ਜੀ ਹੁਣ ਗੱਲ ਕਰੀਏ ਜਿਹੜੀ ਸੀਜ਼ਫਾਇਰ ਡੀਲ ਆਖਿਰਕਾਰ ਫਾਈਨਲੀ ਵੀਕਐਂਡ 'ਤੇ ਲਾਗੂ ਹੋ ਗਈ, ਜਿਹੜੀ ਕਿ ਇਜ਼ਰਾਈਲ ਅਤੇ ਹਮਾਸ ਵਿਚਕਾਰ ਬ੍ਰੋਕਰ ਕਰਵਾਈ ਗਈ ਸੀ। ਉਹਦੇ ਵਿੱਚ ਇਜ਼ਰਾਈਲ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਬੈਂਜਾਮਿਨ ਨੇਤਨਯਾਹੂ ਇਸ ਗੱਲ ਨੂੰ ਲੈ ਕੇ ਰੱਫੜ ਪੈ ਗਿਆ ਸੀ ਕਿ ਇਸ ਡੀਲ ਦੇ ਪਹਿਲੇ ਪੜਾਅ ਤਹਿਤ ਜਿਹੜੇ 3 ਹੋਸਟੇਜਿਸ ਰਿਲੀਜ਼ ਕਰਨੇ ਨੇ ਹਮਾਸ ਨੇ, ਵੀ ਪਹਿਲਾਂ ਉਹਨਾਂ ਦੇ ਨਾਮ ਜਾਰੀ ਕਰੋ। ਹਮਾਸ ਵੱਲੋਂ ਉਹਨਾਂ ਦਾ ਨਾਮ ਜਾਰੀ ਨਹੀਂ ਸੀ ਕੀਤੇ ਜਾ ਰਹੇ। ਉਸ ਚੱਕਰ ਦੇ ਵਿੱਚ ਬੈਂਜਾਮਿਨ ਨੇਤਨਯਾਹੂ ਨੇ ਵੀਕਐਂਡ 'ਤੇ ਕਹਿ ਦਿੱਤਾ ਸੀ ਕਿ ਇਹ ਡੀਲ ਉਦੋਂ ਤੱਕ ਲਾਗੂ ਅਸੀਂ ਨਹੀਂ ਹੋਣ ਦੇਣੀ ਜਦੋਂ ਤੱਕ ਪਹਿਲਾਂ ਨਾਮ ਨਹੀਂ ਜਾਰੀ ਕੀਤੇ ਜਾਂਦੇ। ਸੋ ਡੀਲ ਲਾਗੂ ਹੋਈ ਪਰ ਥੋੜ੍ਹੀ ਆਪਣੇ ਨਿਰਧਾਰਿਤ ਸਮੇਂ ਤੋਂ ਲੇਟ ਲਾਗੂ ਹੋਈ, ਪਰ 3 ਹੋਸਟੇਜਿਸ ਨੂੰ ਹਮਾਸ ਨੇ ਰਿਲੀਜ਼ ਕੀਤਾ। ਉਹਦੇ ਬਦਲੇ ਵਿੱਚ 90 ਪ੍ਰਿਜ਼ਨਰਸ ਜਿਹੜੇ ਕਿ ਇਜ਼ਰਾਈਲ ਨੇ ਫਿਲਿਸਤੀਨੀਆਂ ਨੂੰ ਆਪਣੀਆਂ ਜੇਲ੍ਹਾਂ 'ਚ ਟੱਕਿਆ ਹੋਇਆ ਸੀ, 90 ਜਣਿਆਂ ਨੂੰ ਰਿਹਾਅ ਕੀਤਾ, ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਫੀਮੇਲਜ਼ ਨੇ। ਮੈਂ ਕਿਹਾ 2 ਜਾਂ 3 ਟੀਨੇਜਰਸ ਨੇ ਜਿਹੜੇ ਮੁੰਡੇ, ਉਹਨਾਂ ਨੂੰ ਵੀ ਰਿਹਾਅ ਕੀਤਾ ਗਿਆ ਹੈ।
ਇਹਦੇ ਵਿੱਚ ਵੀ ਵਿਜੇ ਜੀ ਮੇਨ ਉਹੀ ਗੱਲ ਹੈ ਕਿ ਮੇਨ ਸਿਆਸਤ ਹੀ ਸੀ
ਜੀ
ਕਿ ਬੈਂਜਾਮਿਨ ਨੇਤਨਯਾਹੂ ਨੂੰ ਆਪਣੀ ਸਰਕਾਰ ਚਲਾਉਣ ਵਾਸਤੇ 2 ਕੋਲੀਸ਼ਨ ਪਾਰਟਨਰਸ ਜਿਹੜੇ ਬੜੇ ਫਾਰ ਰਾਈਟ ਨੇ ਉਹਨਾਂ ਦੇ ਸਮਰਥਨ ਦੀ ਲੋੜ ਹੈ।
ਕਰੈਕਟ,
ਤੇ ਉਹ ਨਹੀਂ ਸੀ ਖੁਸ਼ ਹੈਗੇ ਇਸ ਸੀਜ਼ ਫਾਇਰ ਡੀਲ ਦੇ ਨਾਲ। ਇਸ ਤੋਂ ਲੰਬੀ ਚੌੜੀ ਹੋਰ ਕੋਈ ਗੱਲ ਸੀਗੀ ਹੀ ਨਹੀਂ
ਜੀ,
ਸਿਰਫ ਉਹਨਾਂ ਨੂੰ ਮਨਾਉਣ ਦੇ ਵਿੱਚ ਬੈਂਜਾਮਿਨ ਨੇਤਨਯਾਹੂ ਨੂੰ ਕੁਝ ਸਮਾਂ ਲੱਗਿਆ। ਪਹਿਲਾਂ ਇਹਨਾਂ ਨੇ ਆਪਣੀ ਵਾਰ ਕੈਬਨਿਟ ਤੋਂ ਅਪਰੂਵਲ ਦਵਾਇਆ ਔਖੇ ਸੌਖੇ ਹੋ ਕੇ, ਬਾਅਦ ਵਿੱਚ ਫਿਰ ਕੈਬਨਿਟ ਦਾ ਅਪਰੂਵਲ ਮਿਲਿਆ, ਫਿਰ ਇਹਨਾਂ ਨੇ ਕਿਹਾ ਵੀ ਹੁਣ ਜੀ ਸੀਜ਼ ਫਾਇਰ ਜਿਹੜੀ ਡੀਲ ਆ ਉਹ ਇੰਪਲੀਮੈਂਟ ਹੋਏਗੀ। ਪਹਿਲਾਂ ਜਿਹੜੀ ਉਹ ਆਨੀ ਕਾਨੀ ਕਰਦੇ ਰਹੇ ਉਹ ਸਿਰਫ ਇਸੇ ਕਰਕੇ ਕਰਦੇ ਰਹੇ, ਕਹਿੰਦੇ ਐਵੇਂ ਹੀ ਬਸ, ਕਹਿੰਦੇ ਜੀ ਹਮਾਸ ਵਾਲੇ ਲਾਸਟ ਮਿੰਟ ਤੇ ਹੁਣ ਕੁਝ ਐਕਸਟਰਾ ਕਨਸੈਸ਼ਨਸ ਮੰਗ ਰਹੇ ਨੇ। ਹਮਾਸ ਵਾਲੇ ਕਹਿੰਦੇ ਬਈ ਹਮਨੇ ਤਾਂ ਕੁਝ ਕਿਹਾ ਹੀ ਨਹੀਂ। ਸੋ ਉਹ ਹੈਰਾਨ ਹੋ ਗਏ, ਕਹਿੰਦੇ ਅਸੀਂ ਤਾਂ ਕੁਝ ਕਿਹਾ ਹੀ ਨਹੀਂ, ਭਾਈ ਇਸ ਤਾਂ ਇਸ ਡੀਲ ਨਾਲ ਬਿਲਕੁਲ ਸਹਿਮਤ ਹੈਗੇ ਆ, ਇਹਨੂੰ ਇੰਪਲੀਮੈਂਟ ਕਰੋ ਐਤਵਾਰ ਤੋਂ, ਇਹਨੂੰ ਪਾਸ ਕਰੋ, ਅਡੋਪਟ ਕਰੋ। ਈਵਨ ਇਜ਼ਰਾਈਲ ਦੇ ਰਾਸ਼ਟਰਪਤੀ ਨੇ ਵੀ ਸਰਕਾਰ ਨੂੰ ਐਡਰੈਸ ਕੀਤਾ ਸੀ, ਉਹਨਾਂ ਨੇ ਕਿਹਾ ਸੀ ਤੁਸੀਂ ਇਸ ਡੀਲ ਨੂੰ ਅਡੋਪਟ ਕਰੋ, ਪਰ ਉਹ ਗੱਲ ਸਾਰੀ ਸਿਆਸਤ ਦੀ ਸੀ,
ਡੋਮੈਸਟਿਕ
ਪੋਲੀਟਿਕਸ, ਕਿ ਸਰਕਾਰ ਨਾ ਕਿਤੇ ਜਾਂਦੀ ਲੱਗੇ। ਉਹਨਾਂ ਦੇ ਮੇਰੇ ਖਿਆਲ ਜਿਹੜੇ ਕੋਈ ਇੰਟੀਰੀਅਰ ਸਿਕਿਉਰਿਟੀ ਮਿਨਿਸਟਰ ਜਾਂ ਇਸ ਤਰ੍ਹਾਂ ਦਾ ਕੋਈ ਅਹੁਦਾ ਹੈ ਬੜਾ, ਉਹਨਾਂ ਨੇ ਧਮਕੀ ਦੇ ਦਿੱਤੀ ਸੀ ਕਿ ਮੈਂ ਅਸਤੀਫਾ ਦੇ ਦੇਣਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਅੰਦਰੂਨੀ ਸਿਆਸਤ ਦੀਆਂ ਹੀ ਗੱਲਾਂ ਸੀਗੀਆਂ, ਸੋ ਫਿਰ ਉਹੀ ਲੱਗਣ ਲੱਗ ਪੈਂਦਾ ਕਿ ਵੀ ਲੋਕਾਂ ਦਾ ਕੋਈ ਨਹੀਂ ਕੁਝ ਸੋਚਦਾ, ਕਾਨੂੰਨ ਦਾ, ਅਮਨ ਸ਼ਾਂਤੀ ਦਾ ਕੋਈ ਨਹੀਂ ਕੁਝ ਸੋਚਦਾ, ਸਭ ਸਿਆਸਤ ਹੈ ਵਿਜੇ ਜੀ, ਨਿਰੀ ਸਿਆਸਤ ਹੈ।
ਗੱਲਾਂ ਹੋਰ ਨੇ ਤੇ ਗੱਲਾਂ ਦੇ ਪਿੱਛੇ ਦੇ ਜਿਹੜੇ ਵੇਰਵੇ ਨੇ ਤੇ ਜਿਹੜੇ ਉਹਦੇ ਵਿੱਚ ਆਪਣਾ ਹਿੱਤ ਲੁਕਿਆ ਹੁੰਦਾ
ਵਿਜੇ ਜੀ, ਐਤਵਾਰ ਨੂੰ, ਸੌਰੀ ਤੁਹਾਡੀ,
ਹਾਂ ਵੀ ਜਿਹੜੀ ਉਹ ਚੀਜ਼ਾਂ ਨੇ ਉਹ ਆਪਣੇ ਹਿੱਤ ਨੂੰ ਮਾਸਕ ਕਰ ਦਿੱਤਾ ਜਾਂਦਾ ਲੋਕਾਂ ਦੇ ਹਿੱਤ ਦੇ ਸ਼ਕਲ ਵਿੱਚ, ਤੇ ਫਿਰ ਉਹਨੂੰ ਲੈ ਕੇ ਜੁਮਲੇ ਕੱਸੇ ਜਾਂਦੇ ਨੇ, ਜਿਹੜਾ ਡਿਸੀਜਨ ਅਲਟੀਮੇਟਲੀ ਉਹ ਲੋਕ ਹਿੱਤ ਵਾਲਾ ਨਹੀਂ ਹੁੰਦਾ।
ਐਤਵਾਰ ਨੂੰ ਵਿਜੇ ਜੀ ਸੀਜ਼ ਫਾਇਰ ਡੀਲ ਲਾਗੂ ਹੁੰਦੀ ਹੈ, ਸੋਮਵਾਰ ਨੂੰ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੀ ਨਵੇਂ ਦੀ ਇਨੋਗਰੇਸ਼ਨ ਹੁੰਦੀ ਹੈ, ਡਿਫਰੈਂਟ ਸਟ੍ਰਾਈਪ ਦਾ ਰਾਸ਼ਟਰਪਤੀ
ਜੀ,
ਤੇ ਇੱਕ ਹੀ ਇਹ ਕੋਇਨਸੀਡੈਂਸ ਹੈ। ਮੈਂ ਨਾ ਅੱਜ ਤੱਕ ਵਿਜੇ ਜੀ ਆਈ ਯੂਸ ਟੂ ਗਿਵ ਇਟ ਬੈਨੀਫਿਟ ਆਫ ਡਾਊਟ ਕਿ ਯਾਰ ਵੀ ਇਹ ਕੋਇਨਸੀਡੈਂਸ ਹੀ ਹੋਣਾ,
ਜੀ ਜੀ,
ਨਾਊ ਆਈ ਰਿਫਿਊਜ਼ ਟੂ ਡੂ ਇਟ।
ਵਾਸੂ ਜੀ
ਇਟ ਕੈਨੋਟ ਬੀ,
ਜਿਹੜੀਆਂ ਦੋਨੋਂ ਐਡਮਿਨਿਸਟ੍ਰੇਸ਼ਨਸ ਨੇ ਆਊਟਗੋਇੰਗ ਐਂਡ ਇਨਕਮਿੰਗ ਉਹ ਦੋਹੇ ਕ੍ਰੈਡਿਟ ਕਲੇਮ ਕਰ ਰਹੀਆਂ ਨੇ ਕਿ ਜੀ ਅਸੀਂ ਸੀਜ਼ ਫਾਇਰ ਕਰਾ ਦਿੱਤੀ। ਡੋਨਲਡ ਟਰੰਪ ਨੇ ਕੱਲ ਜਿਹੜੀ ਇੱਕ ਵਿਕਟਰੀ ਰੈਲੀ ਕੀਤੀ ਆ ਵਾਸ਼ਿੰਗਟਨ ਡੀਸੀ ਦੇ ਵਿੱਚ, ਉੱਥੇ ਉਹਨਾਂ ਨੇ ਜ਼ਿਕਰ ਕੀਤਾ ਇਸ ਗੱਲ ਦਾ, ਕਹਿੰਦੇ ਦੇਖੋ ਆਉਣ ਤੋਂ ਪਹਿਲਾਂ ਹੀ ਅਜੇ ਤੇ ਸਹੁੰ ਚੁੱਕਣੀ ਆ ਸੋਮਵਾਰ ਨੂੰ, ਕੱਲ੍ਹ ਨੂੰ ਆਉਣ ਤੋਂ ਪਹਿਲਾਂ ਹੀ ਦੇਖੋ ਅਸੀਂ ਇੱਕ ਸਭ ਤੋਂ ਵੱਡੀ ਉਪਲਬਧੀ ਤੇ ਕਰ ਲਈ ਹੋਈ ਹੈ ਕਿ ਸੀਜ਼ ਫਾਇਰ ਡੀਲ ਹਾਸਲ ਕਰ ਲਈ,
ਅੰਦਰੂਨੀ ਰਾਜਨੀਤੀ ਨਾ,
ਅੰਦਰੂਨੀ ਰਾਜਨੀਤੀ ਹੈ।
ਸੋ ਜੇ ਜੋ ਬਾਈਡਨ ਕਲੇਮ ਕਰਦੇ ਨੇ ਵੀ ਭਾਈ ਅਜੇ ਤੱਕ ਕਿਉਂ ਨਹੀਂ ਕਰਾਇਆ,
ਹਾਂ
ਜੇ ਤੁਹਾਡੇ ਕੋਲ ਇੰਨਾ ਦਮ ਸੀ ਤੁਸੀਂ ਪਹਿਲਾਂ ਕਰਾ ਦਿੰਦੇ
ਜੀ, ਕਿਉਂਕਿ ਹਜੇ ਵੀ ਕਿਹੜਾ ਤੁਸੀਂ ਰਾਸ਼ਟਰਪਤੀ ਬਣ ਗਏ ਹੋ,
ਇਟ ਕੈਨੋਟ ਬੀ ਅ ਕੋਇਨਸੀਡੈਂਸ ਵਿਜੇ ਜੀ। ਸੋ ਜਦੋਂ ਵੀ ਕਿਤੇ ਅਮਰੀਕਾ ਵਿੱਚ ਇਲੈਕਸ਼ਨ ਹੋਣ ਦੀ ਗੱਲ ਛਿੜਦੀ ਹੈ ਕਿ ਜੀ ਇਲੈਕਸ਼ਨ ਹੋਣਾ ਹੁਣ, ਸੋ ਮਿਡ ਟਰਮ ਤੋਂ ਬਾਅਦ ਹੀ ਤੁਸੀਂ ਦੇਖ ਲੈਣਾ ਆਮ ਤੌਰ ਤੇ ਵਿਸ਼ਵ ਦੇ ਵਿੱਚ ਕਿਤੇ ਨਾ ਕਿਤੇ ਕੋਈ ਡਿਸਪਿਊਟ ਸ਼ੁਰੂ ਹੋ ਜਾਂਦਾ, ਕੋਈ ਜੰਗ ਸ਼ੁਰੂ ਹੋ ਜਾਂਦੀ ਹੈ, ਤੇ ਫਿਰ ਜਦੋਂ ਇਲੈਕਸ਼ਨ ਹੋ ਨਿਬੜਦਾ ਉਦੋਂ ਉਹਨੂੰ ਠੱਲ ਪੈ ਜਾਂਦੀ ਹੈ। ਸੋ ਠੱਲ ਪੈਣ ਦੀ ਚੰਗੀ ਗੱਲ ਹੈ ਪਰ ਇਹ ਛਿੜਦਾ ਹੀ ਕਿਉਂ ਆ ਵਿਵਾਦ, ਸੋ ਇਹ ਸਾਰੀਆਂ ਚੀਜ਼ਾਂ ਆਪਸ ਵਿੱਚ ਕਿਤੇ ਨਾ ਕਿਤੇ ਤਾਂ ਜੁੜੀਆਂ ਹੀ ਹੋਣਗੀਆਂ। ਇਟ ਕੈਨੋਟ ਬੀ ਅ ਰੈਕਰਿੰਗ ਕੋਇੰਸੀਡੈਂਸ, ਯੂ ਨੋ ਇਟਸ ਹੈਪਨ ਟੂ ਮੈਨੀ ਟਾਈਮਸ ਨਾਓ ਟੂ ਬੀ ਡਿਸਕਾਊਂਟਡ ਐਜ਼ ਅ ਕੋਇੰਸੀਡੈਂਸ, ਇਟ ਕੈਨੋਟ ਬੀ।
ਅੱਛਾ ਵਾਸੂ ਜੀ, ਇੱਕ ਗੱਲ ਨਾ ਹੋਰ ਕਲੀਅਰ ਕਰ ਦਈਏ, ਅੱਜ ਅਮਰੀਕਾ ਦੇ ਵਿੱਚ ਨਾ ਨੈਸ਼ਨਲ ਹੋਲੀਡੇ ਆ, ਤੇ ਕਈਆਂ ਨੂੰ ਇਹ ਲੱਗਦਾ ਪਿਆ ਵੀ ਟਰੰਪ ਦੀ ਇਨੋਗਰੇਸ਼ਨ ਸੈਰੇਮਨੀ ਕਰਕੇ ਛੁੱਟੀ ਹੋ ਗਈ। ਐਕਚੁਅਲੀ ਜਿਹੜਾ ਜਨਵਰੀ ਦਾ ਤੀਜਾ ਸੋਮਵਾਰ ਹੋਇਆ ਕਰਦਾ ਉਹ ਮਾਰਟਿਨ ਲੂਥਰ ਕਿੰਗ ਜੂਨੀਅਰ ਡੇ ਵਜੋਂ ਮਨਾਇਆ ਜਾਂਦਾ, ਹਾਲਾਂਕਿ ਮਾਰਟਿਨ ਲੂਥਰ ਕਿੰਗ ਦਾ ਜਨਮ ਦਿਨ ਤੇ ਹੁੰਦਾ 15 ਜਨਵਰੀ ਨੂੰ, ਜਿਹੜੇ ਸਿਵਲ ਰਾਈਟਸ ਐਕਟੀਵਿਸਟ ਸਨ। ਪਰ ਇਸ ਨੂੰ ਫਿਰ ਇੱਕ ਲੈਜਿਸਲੇਸ਼ਨ ਤਹਿਤ ਆਈ ਥਿੰਕ ਅਬਾਊਟ 40 ਈਅਰਸ ਅਗੋ ਇਸ ਨੂੰ ਨਿਰਧਾਰਿਤ ਕਰ ਦਿੱਤਾ ਗਿਆ ਸੀ ਦੈਟ ਦ ਥਰਡ ਮੰਡੇ ਆਫ ਜਨਵਰੀ ਮਾਰਟਿਨ ਲੂਥਰ ਕਿੰਗ ਜੂਨੀਅਰ ਡੇ ਹੋਇਆ ਕਰੇਗਾ, ਜੋ ਕਿ ਫੈਡਰਲ ਹੋਲੀਡੇ ਆ। ਸੋ ਇਸ ਕਰਕੇ ਅਮਰੀਕਾ ਛੁੱਟੀ ਆ, ਜਿਸ ਕਰਕੇ ਅੱਜ ਸਟਾਕ ਐਕਸਚੇਂਜ ਵੀ ਬੰਦ ਆ, ਉਹਦਾ ਡੋਨਲਡ ਟਰੰਪ ਦੀ ਇਨੋਗਰੇਸ਼ਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ। ਅੱਜ ਤੋਂ ਬਾਅਦ ਪ੍ਰੈਜੀਡੈਂਟ, ਕਿਉਂਕਿ ਪ੍ਰੈਜੀਡੈਂਸ਼ੀਅਲ ਇਨੋਗਰੇਸ਼ਨ ਦੀ ਵੀ ਤਰੀਕ ਸੈੱਟ ਆ, 20 ਜਨਵਰੀ ਹੋਇਆ ਕਰਦੀ ਹੈ, ਜੇ ਐਤਵਾਰ ਪੈ ਜਾਵੇ ਫਿਰ ਉਹ 21 ਜਨਵਰੀ ਹੋ ਜਾਂਦੀ ਆ। ਜੇ ਅੱਜ ਤੋਂ ਬਾਅਦ ਵਾਸੂ ਜੀ ਆਈ ਥਿੰਕ ਇਹ ਦੁਬਾਰਾ ਇਹ ਜਿਹੜੀ ਇਨੋਗਰੇਸ਼ਨ ਵਾਲੀ ਸੈਰੇਮਨੀ ਆ, ਇਫ ਦਿਸ ਫਾਲਸ ਔਨ ਦਾ ਮਾਰਟਿਨ ਲੂਥਰ ਕਿੰਗ ਜੂਨੀਅਰ ਡੇ, ਆਈ ਥਿੰਕ ਦੈਟਸ ਗੋਇੰਗ ਟੂ ਹੈਪਨ ਇਨ 2053, 2053 ਦੇ ਵਿੱਚ ਹੋਣਾ। ਸੋ ਇਸ ਕਰਕੇ ਨੈਸ਼ਨਲ ਹੋਲੀਡੇ ਅੱਜ, ਕਈਆਂ ਨੂੰ ਇਹ ਨਾ ਲੱਗੇ ਵੀ ਯਾਰ ਕਿਤੇ ਵੀ ਦੇਖੋ ਟਰੰਪ ਦੇ ਆਉਂਦੀ ਇੰਨਾ ਮੁਲਕ ਦੇ ਵਿੱਚ ਦਬਦਬਾ ਵੀ ਛੁੱਟੀ ਹੋ ਗਈ ਨੈਸ਼ਨਲ ਹੋਲੀਡੇ, ਇਹ ਜਸਟ ਉਹ ਕੋਇੰਸੀਡੈਂਸ ਆ। ਸਪੀਕਿੰਗ ਆਫ ਕੋਇੰਸੀਡੈਂਸ, ਬਸ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਥੈਂਕ ਯੂ,
ਥੈਂਕ ਯੂ।